ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਸਨ ਅਬਦਾਲ ਵਿਖੇ ਗਏ ਨੇ, ਉੱਥੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ, ਪੱਥਰ ਦੇ ਵਿਚ ਪੰਜਾ ਲਾਇਆ ਹੈ। ਉਸ ਉਪਰੰਤ ਮਹਾਰਾਜ ਅੱਗੇ ਜਾ ਕਰਕੇ ਇੱਕ ਬਾਲਕ ਨੂੰ ਬਾਦਸ਼ਾਹੀ ਬਖਸ਼ਿਸ਼ ਕੀਤੀ ਹੈ। ਉਥੋਂ ਮਹਾਰਾਜ ਅੱਗੇ ਤੁਰੇ ਨੇ, ਇੱਕ ਵਪਾਰੀ ਮਿਲਿਆ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ ਹੈ। ਤੇ ਖਡੂਰ ਸਾਹਿਬ ਦੇ ਵਿਚ ਕਥਾ ਚੱਲਦੀ ਹੈ, ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਣਾ ਰਹੇ ਨੇ। ਸਤਿਗੁਰਾਂ ਨੇ ਭਾਈ ਬਾਲੇ ਦੇਵ ਕੋਲੋਂ ਪੁੱਛਿਆ, ਭਾਈ ਬਾਲਿਆ ਦੱਸ, ਇਹ ਜਿਹੜਾ ਵਪਾਰੀ ਸੀ, ਨਾ ਤਾਂ ਇਹਨੇ ਕੋਈ ਸੇਵਾ ਕੀਤੀ ਮਹਾਰਾਜ ਦੀ, ਨਾ ਹੀ ਇਹਨੇ ਸ਼ਬਦ ਦਾ ਅਭਿਆਸ ਕੀਤਾ, ਨਾ ਹੀ ਬਹੁਤੀ ਬਾਣੀ ਜਾਂ ਮੰਤਰ ਸਿਮਰਿਆ ਹੈ, ਨਾ ਇਹਨੇ ਸੇਵਾ ਕੀਤੀ, ਇਹਨੂੰ ਬ੍ਰਹਮ ਗਿਆਨ ਕਿਉਂ ਮਹਾਰਾਜ ਨੇ ਇੰਨੀ ਛੇਤੀ ਦਿੱਤਾ, ਕਿਉਂ ਹੋਇਆ ਹੈ? ਉਸ ਵਕਤ ਭਾਈ ਬਾਲਾ ਜੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦੱਸ ਰਹੇ ਹਨ, ਦੋਹਰਾ ਦੀਪਕ ਬਾਤੀ ਤੇਲ ਜੋਤਾ। ਇਸ ਤਰੀਕੇ ਨਾਲ ਭਾਈ ਬਾਲਾ ਜੀ ਕਹਿੰਦੇ, ਦੀਪਕ ਬਾਤੀ ਤੇਲ ਜੋਤ, ਦੀਵਾ ਹੋਵੇ ਉਹਦੇ ਵਿਚ ਤੇਲ ਵੀ ਪਾਇਆ ਹੋਵੇ, ਤੇ ਉਹਦੀ ਵੱਟੀ ਜਿਹੜੀ ਆ ਉਹ ਵੀ ਵੱਟ ਕੇ ਸਹੀ ਤਰੀਕੇ ਨਾਲ ਉਹਦੇ ਵਿਚ ਪਾਈ ਹੋਵੇ। ਇਸ ਤਰੀਕੇ ਨਾਲ ਦੀਵਾ ਤੇਲ ਤੇ ਵੱਟੀ ਦੇ ਸਮੇਤ ਹੋਵੇ,
ਪਾਵਕਾ ਲਾਭ ਨਾ ਦੇਰ,
ਉਹਨੂੰ ਅੱਗ ਲਾਉਣ ਦੀ ਦੇਰ ਹੁੰਦੀ ਹੈ, ਜਦੋਂ ਉਹਨੂੰ ਅੱਗ ਲਾ ਦੀ ਉਸੇ ਵੇਲੇ ਦੀਵਾ ਪ੍ਰਕਾਸ਼ ਕਰ ਦਿੰਦਾ ਹੈ।
ਹੋਏ ਰੋਸ਼ਨੀ ਤੁਰਤ ਮਹਿਲਾ,
ਮਿਲ ਕਰਕੇ ਛੇਤੀ ਨਾਲ ਅੱਗ ਦੇ ਇਸ ਪ੍ਰਕਾਰ ਰੋਸ਼ਨੀ ਕਰ ਦਿੰਦਾ ਹੈ ਦੀਵਾ।
ਜੋ ਇਸ ਕੋ ਤੂੰ ਹੇਰਾ,
ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਭਾਈ ਬਾਲਿਆ ਇਸੇ ਤਰ੍ਹਾਂ ਇਹਨੂੰ ਵੇਖਣਾ ਕਰ, ਇਹਦੇ ਵਿਚ ਸਾਰਾ ਕੁਝ ਪਹਿਲਾਂ ਹੀ ਪੂਰਾ ਸੀ, ਪਹਿਲੇ ਜਨਮ ਦੇ ਵਿਚ ਹੀ ਇਹਨੇ ਸਾਰਾ ਕੁਝ ਕਮਾਈ ਕਰ ਲਈ ਸੀ, ਬੜੀ ਇਹਨੇ ਸੰਗਤ ਕੀਤੀ ਹੈ, ਬੜੇ ਪੁੰਨ ਕਰਦਾ ਰਿਹਾ, ਕਮਾਈ ਇਹਦੀ ਪੂਰੀ ਹੋਈ ਹੈ, ਬਸ ਇਹਨੂੰ ਸੰਤ ਕੋਈ ਗੁਰੂ ਪੂਰਾ ਗੁਰੂ ਮਿਲਣ ਦੀ ਲੋੜ ਸੀ, ਸਾਡੀ ਇਹਨੂੰ ਸ਼ਰਨ ਪ੍ਰਾਪਤ ਹੋ ਗਈ ਹੈ, ਬਸ ਉਸੇ ਵਕਤ ਇਹਦੇ ਉੱਪਰ ਕਿਰਪਾ ਹੋ ਗਈ ਹੈ।
ਚੌਪਈ ਸੁੰਤ ਯੁਗਤ ਹਿਰਦੇ ਹਰ ਖਾਨੇ,
ਇਸ ਤਰ੍ਹਾਂ ਯੁਗਤੀ ਦੇ ਸਾਹਿਬ ਜਿਹੜੇ ਭਾਈ ਬਾਲੇ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਹ ਜਵਾਬ ਦਿੱਤਾ ਤਾਂ ਮਹਾਰਾਜ ਬੜੇ ਪ੍ਰਸੰਨ ਹੋਏ ਹਨ।
ਉਹਨੇ ਕਥਾ ਸੁਣੀ ਦੇ ਕਾਨੇ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਕਥਾ ਸੁਣਨ ਲੱਗੇ ਨੇ।
ਸ੍ਰੀ ਅੰਗਦ ਸੁਣੀਏ ਗੁਰ ਗਾਥਾ,
ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਪਹਿਲੇ ਸਤਿਗੁਰਾਂ ਦੀ ਜਿਹੜੀ ਕਥਾ ਹੈ ਸੁਣੋ ਆਪ ਜੀ।
ਤੇ ਕੋ ਐਸੇ ਕੀਨ ਸੁਨਾਥਾ,
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਸਫਲ ਕਰ ਦਿੱਤਾ ਹੈ।
ਗਮਨ ਕੀਨ ਪੁਨ ਗੁਣ ਗੁਣ ਖਾਨੇ,
ਗੁਣਾ ਦੇ ਖਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਉਥੋਂ ਅੱਗੇ ਚੱਲੇ ਹਨ।
ਆਈ ਤਵੈ ਉਜਾਰ ਮਹਾਨੇ,
ਅੱਗੇ ਜਾ ਕੇ ਇੱਕ ਮਹਾਨ ਬੜੀ ਵੱਡੀ ਉਜਾੜ ਆ ਗਈ, ਜੰਗਲ ਆ ਗਿਆ ਬੜਾ ਭਿਆਨਕ।
ਕਿਤੇ ਕੋਸ ਲੋ ਗ੍ਰਾਮ ਨਾ ਆਯੋ,
ਮਹਾਰਾਜ ਉਸ ਜੰਗਲ ਦੇ ਵਿਚ ਪ੍ਰਵੇਸ਼ ਹੋ ਗਏ ਨੇ, ਚਲਦੇ ਗਏ ਕਈ ਕੋਹਾਂ ਤੱਕ ਕੋਈ ਪਿੰਡ ਨਜ਼ਰ ਨਹੀਂ ਆਇਆ, ਬੜੀ ਪਹਾੜੀ ਭਾਰੀ ਉਜਾੜ ਹੈ।
ਮਹਿਮਾਨੁਖ ਤਨ ਕਹੂੰ ਦਿਸਾਇਓ,
ਕਿਸੇ ਪਾਸੇ ਵੀ ਮਨੁੱਖ ਦਾ ਸਰੀਰ ਨਜ਼ਰ ਨਹੀਂ ਆਇਆ ਹੈ।
ਅਵਲੋਕਤ ਬੋਲੂ ਮਰਦਾਨਾ,
ਇਸ ਤਰ੍ਹਾਂ ਵੇਖ ਕਰਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਹਨ,
ਸ੍ਰੀ ਪ੍ਰਭ ਉਦਿਆਨ ਮਹਾਨਾ,
ਕਹਿਣ ਲੱਗਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਬੜੀ ਵੱਡੀ ਉਜਾੜ ਹੈ, ਭਿਆਨਕ ਜੰਗਲ ਹੈ,
ਜਿਸ ਕੋ ਦੇਖ ਮਹਾ ਭਇਆਵੈ,
ਇਸ ਜੰਗਲ ਨੂੰ ਵੇਖ ਕਰਕੇ ਬਹੁਤ ਡਰ ਲੱਗਦਾ ਹੈ।
ਮੈਂ ਮਾਨੁਖ ਤਨ ਕਹੂੰ ਦਿਸਾਵੈ,
ਕਿਸੇ ਪਾਸੇ ਵੀ ਕੋਈ ਬੰਦਾ ਨਜ਼ਰੀ ਕਿਤੇ ਨਹੀਂ ਆਉਂਦਾ ਹੈ।
ਕਹਿ ਬੋਲੀ ਕਿਰਪਾ ਨਿਧਾਨਾ,
ਕਰਕੇ ਭਾਈ ਮਰਦਾਨੇ ਜੀ ਦੇ ਪਾਸੋਂ ਕਿਰਪਾ ਦੇ ਕਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਹਨ,
ਇਹ ਨਾ ਲਖੂ ਉਜਾਰ ਮਹਾਨਾ,
ਮਹਾਰਾਜ ਕਹਿੰਦੇ ਮਰਦਾਨਿਆ ਇਹ ਨਾ ਜਾਣ ਕੇ ਇਹ ਉਜਾੜ ਹੈ, ਇਹ ਜੰਗਲ ਭਿਆਨਕ, ਇਹ ਉਜਾੜ ਨਹੀਂ ਹੈ,
ਵੱਡੋ ਨਗਰ ਵਸਦੀ ਅਬਰਾਮ,
ਇਹਦੇ ਵਿਚ ਤਾਂ ਬੜਾ ਵੱਡਾ ਸੁੰਦਰ ਇੱਕ ਨਗਰ ਦਿਸ ਵਸ ਰਿਹਾ ਹੈ।
ਸਿਮਰਨ ਹੂਤ ਜਾਂ ਸਤ ਨਾਮ,
ਜਿੱਥੇ ਸੱਚੇ ਨਾਮ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੁੰਦਾ ਹੈ।
ਜੈ ਪਰਮੇਸ਼ਰ ਚੇਤਨਾ ਆਵੇ,
ਜਿਹੜੀ ਜਗ੍ਹਾ ਤੇ ਪਰਮੇਸ਼ਰ, ਜਿਹੜੇ ਸੁੰਦਰ ਸੋਹਣੇ ਘਰਾਂ ਦੇ ਵਿਚ, ਸੋਹਣੇ ਮਹਿਲਾਂ ਦੇ ਵਿਚ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ, ਰੱਬ ਨੀ ਕਿਸੇ ਨੂੰ ਚੇਤੇ ਆਉਂਦਾ,
ਉਹ ਵਸਦੀ ਉਦਿਆਨ ਲਿਖਾਵੇ,
ਮਹਾਰਾਜ ਕਹਿੰਦੇ ਉਹ ਵਸਦੀ ਹੋਈ ਜਗ੍ਹਾ ਵੀ ਉਜਾੜ ਦੇ ਸਮਾਨ ਹੈ।
ਫਰਕ ਨਾ ਹੋਵੇ ਤਾਂ ਕਦਾਏ,
ਉੱਥੇ ਕਦੀ ਵੀ ਮਹਾਰਾਜ ਕਹਿੰਦੇ ਖੁਸ਼ੀ ਨਹੀਂ ਹੋ ਸਕਦੀ ਜਿੱਥੇ ਰੱਬ ਦਾ ਨਾਮ ਨਹੀਂ ਹੈ।
ਜਹਾਂ ਨਾ ਕਬੋ ਪ੍ਰਭ ਗੁਣ ਗਾਏ,
ਜਿੱਥੇ ਪਰਮੇਸ਼ਰ ਦੇ ਗੁਣ ਨਹੀਂ ਗਾਏ ਜਾਂਦੇ, ਉੱਥੇ ਖੁਸ਼ੀਆਂ ਨੱਸ ਜਾਂਦੀਆਂ ਨੇ, ਖੰਭ ਲਾ ਕਰਕੇ ਭੂਤ ਬਸੈ ਤਨਮਾਹ, ਉਹਨਾਂ ਨਗਰਾਂ ਦੇ ਵਿਚ, ਉਹਨਾਂ ਘਰਾਂ ਦੇ ਵਿਚ ਭੂਤ ਨੇ ਵਸਦੇ ਨੇ, ਪ੍ਰਤੱਖ ਜਿਉਂਦੇ ਹੀ।
ਦੋਹਰਾ ਸਿੱਧ ਸਾਧ ਜੋਗੀ ਜਤੀ,
ਇਸ ਤਰੀਕੇ ਨਾਲ ਸਿੱਧ ਲੋਕ ਨੇ ਜਿਹੜੇ ਸਾਧੂ ਮਹਾਤਮਾ ਹਨ, ਜਤ ਰੱਖਣ ਵਾਲੇ ਜਤੀ, ਅਤੇ ਇਸੇ ਪ੍ਰਕਾਰ ਜਿਹੜੇ ਸਤੀ ਲੋਕ ਹਨ, ਸਤ ਰੱਖਣ ਵਾਲੇ, ਸਤ ਪ੍ਰਤੱਖੀ ਲੋਕ, ਸੱਚ ਬੋਲਣ ਵਾਲੇ,
ਸਭੀ ਚਹਿਤ ਸਭ ਨਾਮ,
ਤਪਸਵੀ ਲੋਕ ਨੇ ਵੱਡ ਵੱਡੇ ਅਗਸਤ ਮੁਨੀ ਵਰਗੇ ਤਪੱਸਿਆ ਕਰਨ ਵਾਲੇ ਸਾਰੇ ਚਾਹੁੰਦੇ ਨੇ ਪਰਮੇਸ਼ਵਰ ਦਾ ਨਾਮ ਸਾਨੂੰ ਪ੍ਰਾਪਤ ਹੋ ਜਾਵੇ।
ਜਾਕੇ ਸ਼ਬਦ ਜਾਕੇ ਸਵਾਦ ਵਿਸਾਰ ਕੈ
ਸਾਰ ਦੇ ਸਵਾਦਾਂ ਨੂੰ ਭੁਲਾ ਕਰਕੇ
ਜਾ ਗਈ ਨਿਜ ਧਾਮ।
ਉਹਨਾਂ ਨੇ ਨਾਮ ਨੂੰ ਪ੍ਰਾਪਤ ਕਰਨ ਦੇ ਵਾਸਤੇ ਪਰਮੇਸ਼ਵਰ ਦਾ ਨਾਮ ਦੇ ਰਸ ਨਾਮ ਦਾ ਰਸ ਲੈਣ ਵਾਸਤੇ ਉਹਨਾਂ ਨੇ ਆਪਣੇ ਘਰ ਛੱਡ ਲਏ ਨੇ, ਜੰਗਲਾਂ ਦਾ ਰਸਤਾ ਗ੍ਰਹਿਣ ਕਰ ਲਿਆ ਹੈ।
ਦੂਰ ਟਾਰਦਾ ਨਾ ਪ੍ਰੇਮ ਸਮਾਏ
ਹਿਰਦੇ ਦੇ ਵਿੱਚ ਜਿਹਦੇ ਪ੍ਰੇਮ ਨਹੀਂ ਸਮਾਉਂਦਾ ਹੈ ਪਰਮੇਸ਼ਵਰ ਦਾ।
ਸ੍ਰੀ ਨਾਨਕ ਤਨ ਭਗਤ ਧਾਰ
ਇਸ ਪ੍ਰਕਾਰ ਗੁਰੂ ਪਿਆਰਿਓ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਗਤੀ ਦਾ ਸਰੂਪ ਧਾਰਿਆ, ਇਹਨਾਂ ਹਿਰਦੇ ਚ ਪ੍ਰੇਮ ਸਮਾ ਨਹੀਂ ਰਿਹਾ ਹੈ।
ਆਸਾ ਰਾਗ ਉਠਾਏ
ਆਸਾ ਰਾਗ ਦੇ ਵਿੱਚ ਉਠਾ ਕਰਕੇ
ਵਾਯੂ ਸ਼ਬਦ ਬਣਾਏ
ਪੁਰਾਣੇ ਸ਼ਬਦ ਬਣਾ ਕਰਕੇ ਆਸਾ ਰਾਗ ਦੇ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਜਿਹੜਾ ਆ ਰਿਹਾ ਹੈ।
ਆਸਾ ਕਰ ਚੌਥਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਆਸਾ ਰਾਗ ਅੰਦਰ ਕਰ ਚੌਥੇ ਸੁਰਤਾਲ ਦੇ ਅੰਦਰ ਮਹੱਲਾ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਬਦ ਉਚਾਰਨ ਕਰਦੇ ਨੇ, ਇੱਕ ਰੱਬ ਇੱਕ ਹੈ, ਇੱਕ ਅਦੁੱਤੀ ਅਦਵਾਰ ਰੂਪ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਨ ਹੈ, ਸਤ ਤ੍ਰਈ ਕਾਲ ਬਾਲ ਗੁਰਜਤਨ ਪ੍ਰਸਾਦ ਅਨੰਦ ਸਰੂਪ ਪਰਮੇਸ਼ਵਰ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਰੱਬ ਮਿਲ ਜਾਂਦਾ ਹੈ।
ਦੇਵਤਿਆਂ ਦਰਸ਼ਨ ਕਰਤਾਏ
ਮਹਾਰਾਜ ਕਹਿੰਦੇ ਉਹ ਪਰਮੇਸ਼ਵਰ ਜਿਹੜਾ ਹੈ ਉਹਦੇ ਦਰਸ਼ਨਾਂ ਦੇ ਵਾਸਤੇ ਜਿਹੜੇ ਦੇਵਤੇ ਨੇ ਉਹਨਾਂ ਨੇ ਉਸ ਪਰਮੇਸ਼ਵਰ ਦੇ ਦਰਸ਼ਨਾਂ ਦੇ ਵਾਸਤੇ ਅਥਵਾ ਜਿਹੜੇ ਦੈਵੀ ਗੁਣਾਂ ਨੂੰ ਧਾਰਨ ਵਾਲੇ ਲੋਕ ਨੇ ਉਹਨਾਂ ਨੇ ਵਾਹਿਗੁਰੂ ਦੇ ਦਰਸ਼ਨਾਂ ਦੀ ਪ੍ਰਾਪਤੀ ਦੇ ਵਾਸਤੇ
ਦੁੱਖ ਭੋਖਾ ਤੀਰਥ ਕੀਏ
ਦੁੱਖ ਉਹਨਾਂ ਨੇ ਸਹਿਣੇ ਕੀਤੇ ਨੇ ਪਰਮੇਸ਼ਵਰ ਦੇ ਸਾਨੂੰ ਦਰਸ਼ਨ ਪ੍ਰਾਪਤ ਹੋ ਜਾਂਦੇ। ਦੇਵਤਿਆਂ ਨੇ ਦੈਵੀ ਗੁਣ ਜਿਹੜੇ ਮਨੁੱਖ ਧਾਰਨ ਕਰਨ ਵਾਲੇ ਇਹਨਾਂ ਚੰਗੇ ਗੁਣ ਹਨ, ਉਹਨਾਂ ਨੇ ਦੁੱਖ ਸਹੇ ਨੇ, ਭੁੱਖ ਵੀ ਸਹਾਰੀ, ਉਹ ਭੁੱਖੇ ਵੀ ਰਹੇ ਨੇ, ਤੀਰਥਾਂ ਦੇ ਉੱਪਰ ਜਾ ਕਰਕੇ ਉਹਨਾਂ ਯਾਤਰਾ ਵੀ ਕੀਤੀ। ਕਿਉਂ? ਦੁੱਖ ਦੇ ਨਾਲ ਬੰਦੇ ਨੂੰ ਅਕਲ ਆਉਂਦੀ, ਕਈ ਵਾਰੀ ਸੁੱਖ ਦੇ ਵਿੱਚ ਬੰਦਾ ਹੰਕਾਰੀ ਹੋ ਜਾਂਦਾ ਤੇ ਰੱਬ ਨੂੰ ਭੁੱਲ ਜਾਂਦਾ, ਚੁੱਪ ਗੁਣ ਵੀ ਭੁੱਲ ਜਾਂਦੇ ਨੇ। ਇਸ ਤਰੀਕੇ ਨਾਲ ਭੁੱਖੇ ਰਹਿ ਕੇ ਦੁੱਖ ਸਹਿ ਕੇ ਬੰਦੇ ਨੂੰ ਕਈ ਵਾਰੀ ਅਗਲ ਆਉਂਦੀ ਹੈ। ਇਸ ਤਰੀਕੇ ਨਾਲ ਉਹਨਾਂ ਨੇ ਸੋ ਪਰਮੇਸ਼ਵਰ ਦੇ ਦਰਸ਼ਨਾਂ ਦੇ ਵਾਸਤੇ ਦੁੱਖ ਵੀ ਸਹਾਰੇ ਨੇ, ਭੁੱਖੇ ਵੀ ਹੋ ਰਹੇ ਨੇ, ਤੀਰਥਾਂ ਉੱਪਰ ਜਾ ਕਰਕੇ ਉਹਨਾਂ ਤੀਰਥ ਰਟਨ ਵੀ ਕੀਤਾ ਹੈ।
ਜੋਗੀ ਜਤੀ ਜੋਗਤ ਮਹ ਰਹਿਤ
ਜੋਗੀ ਲੋਕ ਜਿਹੜੇ ਨੇ ਜਤੀ ਲੋਕ ਨੇ ਪਰਮੇਸ਼ਵਰ ਦੇ ਵਿੱਚ ਜੁਗਤਾ ਮਤਲਬ ਜੁੜਨਾ, ਪਰਮੇਸ਼ਵਰ ਦੇ ਵਿੱਚ ਜੁੜਨ ਦੀ ਇਸ ਤਰੀਕੇ ਨਾਲ ਵਿਉਂਤ ਕੱਢਦੇ ਰਹੇ। ਪਰਮੇਸ਼ਵਰ ਦੇ ਨਾਲ ਕਿਵੇਂ ਜੁੜਿਆ ਜਾਵੇ?
ਕਰ ਕਰ ਭਗਵੇ ਭੇਸ ਪਏ
ਕਈਆਂ ਨੇ ਭਗਵੇ ਕਲਵਾਸ ਆਪਣੇ ਸਰੀਰ ਦੇ ਉੱਪਰ ਪਰਮੇਸ਼ਵਰ ਦੀ ਪ੍ਰਾਪਤੀ ਵਾਸਤੇ ਪਾ ਲਏ ਹਨ।
ਤੋ ਕਾਰਨ ਸਾਹਿਬਾ ਰੰਗ ਰਸੇ
ਮਹਾਰਾਜ ਕਹਿੰਦੇ ਤੋ ਕਾਰਨ ਇਹ ਪ੍ਰੇਮ ਦੇ ਵਿੱਚ ਆ ਕੇ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਹੈ ਵਾਹਿਗੁਰੂ ਜੀ। ਤੋ ਕਾਰਨ ਆਪ ਜੀ ਦੇ ਵਾਸਤੇ ਇਹ ਜਿਹੜਾ ਸਾਰੇ ਨੇ ਦਿੱਤਾ ਹੈ ਅਤੇ ਰੰਗ ਰਸੇ ਆਪ ਦੇ ਪ੍ਰੇਮ ਦੇ ਵਿੱਚ ਲੋਕ ਜਿਹੜੇ ਹਨ ਰਸੇ ਹੋਏ ਰੰਗੇ ਹੋਏ ਹਨ।
ਤੇਰੇ ਨਾਮ ਅਨੇਕਾਂ ਰੂਪ ਅਨੰਤ
ਤੇਰੇ ਅਨੇਕਾਂ ਹੀ ਨਾਮ ਨੇ, ਤੇਰੇ ਅਨੇਕਾਂ ਹੀ ਰੂਪ, ਇਸ ਪ੍ਰਕਾਰ ਤੇਰਾ ਕੋਈ ਇੱਕ ਵਿਸ਼ੇਸ਼ ਨਾਮ ਨਹੀਂ, ਇੱਕ ਵਿਸ਼ੇਸ਼ ਤੇਰਾ ਕੋਈ ਰੂਪ ਨੇ, ਇਸ ਕਰਕੇ ਤੇਰੇ ਜਿਹੜੇ ਨਾਮ ਨੇ ਉਹ ਵੀ ਅਨੇਕਾਂ ਹੀ ਨੇ, ਸੋ ਤੇਰੇ ਰੂਪ ਵੀ ਅਨੇਕਾਂ ਨੇ। ਕੋਈ ਹਰ ਕਹਿੰਦਾ, ਕੋਈ ਗਿਰਦਾ ਹਰੀ ਕਹਿੰਦਾ, ਕੋਈ ਕੀਰਤਨ ਕਹਿੰਦਾ, ਕੋਈ ਨਾਰਾਇਣ ਕਹਿੰਦਾ, ਇਸੇ ਪ੍ਰਕਾਰ ਕੋਈ ਕ੍ਰਿਸ਼ਨ ਕਹਿੰਦਾ, ਕੋਈ ਰਾਮ ਕਹਿੰਦਾ, ਤਰ੍ਹਾਂ ਤਰ੍ਹਾਂ ਦੇ, ਕੋਈ ਪਰਮੇਸ਼ਰ ਕਹਿੰਦਾ, ਕੋਈ ਭਗਵਾਨ ਕਹਿੰਦਾ ਹੈ, ਇਸ ਤਰ੍ਹਾਂ 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 ਦੇ ਅਨੇਕਾਂ ਨਾਮ ਹਨ, ਅਨੇਕਾਂ ਹੀ ਤੇਰੇ ਰੂਪ ਹਨ।
ਬਹਿ ਨਾ ਜਾਹੀ ਤੇਰੇ ਗੁਣ ਕੀਤੇ
ਕਹੇ ਨਹੀਂ ਜਾ ਸਕਦੇ ਪਰਮੇਸ਼ਰ ਜੀ ਆਪ ਦੇ ਵਿੱਚ ਕਿੰਨੇ ਕੁ ਗੁਣ ਨੇ, ਬਹੁਤ ਜ਼ਿਆਦਾ ਗੁਣ ਨੇ, ਕੋਈ ਉਹਨਾਂ ਦਾ ਗਿਆਨ ਪੂਰੀ ਤਰ੍ਹਾਂ ਕੋਈ ਕਰ ਨਹੀਂ ਸਕਦਾ ਹੈ।
ਰਹਾਉ
ਰਾਮ ਜੀ ਕੇ ਫਰਮਾਉਂਦੇ ਹਨ
ਦਰ ਘਰ ਮਹਿਲਾਂ ਹਸਤੀ ਘੋੜੇ,
ਇਸ ਪ੍ਰਕਾਰ ਦਰ ਘਰ ਮਹਿਲਾਂ ਘਰਾਂ ਦੇ ਵਿੱਚ ਮਹਿਲ ਹਨ, ਮਹਿਲ ਹਨ ਵੱਡੇ ਵੱਡੇ ਮਹਿਲਾਂ ਅਥਵਾ ਇਸਤਰੀਆਂ ਹਨ ਜਿਹੜੀਆਂ ਹਸਤੀ ਘੋੜੇ ਇਜਾਜ਼ ਸਾਰੀ ਸੰਪਤੀ ਹੈ ਜਿਹੜੀ
ਛੋੜ ਵਿਲਾਇਤ ਦੇਸ਼ ਗਏ
ਆਪਣੇ ਦੇਸ਼ ਨੂੰ ਛੱਡ ਕਰਕੇ ਲੋਕ ਵਲੈਤ ਨੂੰ ਚਲੇ ਗਏ ਨੇ, ਵਲੈਤ ਦਾ ਭਾਵ ਇਕਾਂਤ ਦੇਸ਼ ਨੂੰ ਚਲੇ ਗਏ ਨੇ, ਸੋ ਘਰਾਂ ਨੂੰ ਛੱਡ ਕੇ ਰਸਾਂ ਕਸਾਂ ਨੂੰ ਤਿਆਗ ਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਨ ਸੰਪਤੀ ਦਾ ਜਾਇਦਾਦ ਦਾ ਤਿਆਗ ਕਰਕੇ ਸੋ ਆਪਣੇ ਦੇਸ਼ ਜਨਮ ਭੂਮੀ ਜਿੱਥੇ ਜਨਮ ਹੋਇਆ ਸੀ ਉਸ ਭੂਮੀ ਨੂੰ ਉਸ ਧਰਤੀ ਨੂੰ ਛੱਡ ਕੇ ਵਲੈਤ ਵਿੱਚ ਆ ਗਏ, ਵਲੈਤ ਵਿੱਚ ਭਾਵ ਦੇ ਕਾਮ ਦੇਸ਼ ਵਿੱਚ ਜਿੱਥੇ ਕੋਈ ਵੀ ਨਹੀਂ ਹੈ ਉੱਥੇ ਚਲੇ ਗਏ ਹਨ।
ਪੀਰ ਪੈਗੰਬਰ ਸਾਲਕ ਸਾਧਕ
ਇਸੇ ਪ੍ਰਕਾਰ ਪੀਰ ਹਨ ਜਿਹੜੇ ਮੁਸਲਮਾਨਾਂ ਦੇ ਵੱਡੇ ਤੇ ਪੈਗੰਬਰ ਪੈਗੰਬਰ ਆਦਿ ਜਿਹੜੇ ਸੁਨੇਹੇ ਲਿਆਉਣ ਵਾਲੇ ਪਰਮੇਸ਼ਵਰ ਦੇ ਸਾਲਕ ਜਿਹੜੇ ਸਾਧੂ ਜਨ ਹਨ ਉਹ ਤੇ ਸਾਧਕ ਜਿਹੜੇ ਗਿਆਨਵਾਨ ਹਨ ਸਾਧਕ ਜਗਿਆਸੂ ਕਹਿੰਦੇ ਨੇ ਸਾਧਕ ਜਗਿਆਸੂ ਤੇ ਸਾਧਕ ਜਿਹੜੇ ਜਾਨਵਰ ਹਨ
ਤੁਹਾਡੀ ਦੁਨੀਆਂ ਥਾਂ ਪਏ
ਦੁਨੀਆਂ ਨੂੰ ਛੱਡ ਕਰਕੇ ਇਸ ਪ੍ਰਕਾਰ ਤੋਂ ਪਰਮੇਸ਼ਰ ਦੀ ਥਾਂ ਵਿਚ ਪੈ ਪਏ ਪਰਮੇਸ਼ਰ ਨੂੰ ਪ੍ਰਾਪਤ ਹੋ ਗਏ ਹਨ
ਸਾਧ ਸਹਿਜ ਸੁਖ ਰਸ ਕਸ ਤਜਿਆ ਲੈ
ਇਸ ਪ੍ਰਕਾਰ ਸਾਧ ਸੰਸਾਰ ਜਿਹੜੇ ਸਵਾਦ ਹਨ ਸਹਿਜੇ ਹੀ ਉਹਨਾਂ ਨੇ ਸੁਖ ਸੰਸਾਰ ਦੇ ਸੁਖ ਤੇ ਸੰਸਾਰ ਦੇ ਪਦਾਰਥਾਂ ਦੇ ਸਵਾਦ ਰਸ ਹੁੰਦੇ ਨੇ ਜਿਵੇਂ ਆਪਾਂ ਨੂੰ ਫਲਾਂ ਦੇ ਵਿੱਚੋਂ ਜਾਂ ਅਨਾਜ ਦੇ ਵਿੱਚੋਂ ਰਸ ਪ੍ਰਾਪਤ ਤੇ ਕਸ ਕਹਿੰਦੇ ਨੇ ਜਿਹੜੇ ਕਸ ਕੇ ਕੱਢੇ ਜਾਣ ਜਿਵੇਂ ਕਿਸੇ ਚੀਜ਼ ਦਾ ਜੂਸ ਕੱਢਿਆ ਜਾਂਦਾ ਉਹਨੂੰ ਕਸ ਕੇ ਕੱਢਿਆ ਕਸ ਦਿੱਤਾ ਜਾਂਦਾ ਹੈ ਗੰਨੇ ਦਾ ਰੋਹ ਆਦਤ ਜਿਵੇਂ ਹੋ ਗਈ ਇਸ ਤਰ੍ਹਾਂ ਦੇ ਉਹਨੂੰ ਕਸ ਕੇ ਕੱਢਣਾ ਨੂੰ ਕਸ ਕਹਿੰਦੇ ਨੇ ਜਿਵੇਂ ਸ਼ਰਾਬ ਹੋ ਇਸ ਤਰੀਕੇ ਨਾਲ ਇਹ ਸੰਸਾਰ ਦੇ ਪਦਾਰਥਾਂ ਦੇ ਰਾਸ ਤੇ ਕਾਸ ਉਹਨਾਂ ਨੇ ਸਾਰੇ ਛੱਡ ਦਿੱਤੇ ਹਨ
ਕੱਪੜ ਛੋਡੇ ਚਮੜ ਲਈਏ
ਕਈਆਂ ਨੇ ਇਸ ਪ੍ਰਕਾਰ ਕੱਪੜੇ ਪਾਉਣੇ ਵੀ ਛੱਡ ਦਿੱਤੇ ਤੇ ਸਰੀਰ ਦੇ ਉੱਪਰ ਚਮੜਾ ਪਾ ਲਿਆ ਚਮੜਾ ਦਾ ਕੀ ਭਾਵ ਦ੍ਰਿਕ ਸ਼ਾਲਾ ਪੁਰਾਣੇ ਸਮੇਂ ਚੋਂ ਜਿਹੜੇ ਰਿਸ਼ੀ ਮੁਨੀ ਹੁਣ ਵੀ ਹੋਣਗੇ ਤੋ ਉਹ ਇਹ ਲੈਂਦੇ ਸਨ ਕੱਪੜੇ ਤਿਆਰ ਕਰਕੇ ਉਹਨਾਂ ਨੇ ਚਮੜੇ ਦੇ ਕੱਪੜੇ ਬ੍ਰਿਗਾਮ ਉਹਨੂੰ ਕਹਿੰਦੇ ਤੇ ਸ਼ੇਰ ਦੀ ਖੱਲ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ
ਦੁਖੀ ਦਰਦ ਬੰਦ ਦਰ ਤੇਰਾ
ਦੁਖੀ ਹੋ ਗਏ ਸੰਸਾਰ ਦੇ ਵੱਲੋਂ ਦੁਖੀ ਦੁਖੀ ਤੋਂ ਭਾਵ ਕੀ ਸੰਸਾਰ ਦੇ ਵੱਲੋਂ ਉਪਰਾਮ ਹੋ ਗਏ ਸੰਸਾਰ ਦਾ ਤਿਆਗ ਕੀਤਾ ਹੈ ਦਰਦ ਬੰਦ ਹਿਰਦੇ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਉਹਨਾਂ ਦਰਦ ਰੱਖਿਆ ਵਿਛੋੜੇ ਦਾ ਦਰਦ ਉਹਨਾਂ ਨੇ ਪ੍ਰਾਪਤ ਕਰਕੇ ਆਪ ਦੇ ਦਰ ਦੇ ਵਿੱਚ ਆਏ ਹਨ
ਨਾਮ ਰਤੇ ਦਰਵੇਸ਼ ਪਏ
ਨਾਮ ਦੇ ਵਿੱਚ ਉਹ ਦਰਦਵੰਦ ਜਿਹੜੇ ਲੋਕ ਨੇ ਦੁਖੀ ਲੋਕ ਉਹ ਨਾਮ ਦੇ ਵਿੱਚ ਰੰਗੇ ਗਏ ਰੰਗੀਚ ਗਏ ਨਾਮ ਦੇ ਵਿੱਚ ਦਰਵੇਸ਼ ਹੋ ਗਏ ਫਕੀਰ ਹੋ ਗਏ ਹਨ ਸਾਧੂ ਬਣ ਗਏ ਉਹ
ਖਲੜੀ ਖੱਪਰੀ ਲੱਕੜੀ ਚਮੜੀ
ਖਲੜੀ ਇਸ ਪ੍ਰਕਾਰ ਜਿਹੜੀ ਹੈ ਕਈਆਂ ਨੇ ਲੈਣਾ ਕੀਤੀ ਹੈ ਉੱਪਰ ਆਪਣੇ ਸਰੀਰ ਦੇ ਉੱਪਰ ਖਲੜੀ ਬਿਰਕਾਦਕ ਦੀ ਖੱਪਰੀ ਹੱਥ ਵਿਚ ਖੱਪੜ ਫੜ ਲਿਆ ਲੋਟਾ ਫੜ ਲਿਆ ਹੈ ਇਸੇ ਤਰ੍ਹਾਂ ਲੱਕੜ ਦਾ ਡੰਡਾ ਉਹਨਾਂ ਨੇ ਫੜ ਲਿਆ ਹੈ ਅਤੇ ਇਸੇ ਪ੍ਰਕਾਰ ਚੰਮ ਨੂੰ ਧਾਰਨ ਕੀਤਾ ਹੈ ਦਿਖਾ ਕਹਿੰਦੇ ਨੇ ਗੋਦੀ ਨੂੰ ਗੋਦੀ ਛੱਡ ਲਈ ਹੈ ਪੰਡਤਾਂ ਨੇ ਇਸੇ ਪ੍ਰਕਾਰ ਸੂਤ ਦਾ ਜਨੇਵਾਦ ਪਾ ਲਿਆ ਧੋਤੀ ਇਸ ਪ੍ਰਕਾਰ ਉਹਨਾਂ ਨੇ ਲਾ ਲਈ ਹੈ
ਤੂੰ ਸਾਹਿਬ ਸਵਾਂਗੀ ਤੇਰਾ
ਮਾਲਕ ਜੀ ਤੁਸੀਂ ਤਾਂ ਮਾਲਕ ਹੋ ਪਰਮੇਸ਼ਰ ਜੀ ਮੈਂ ਸਵਾਂਗੀ ਹਾਂ ਤੇਰਾ ਆਪ ਜੀ ਦਾ ਨਾਮ ਜਪਣ ਵਾਲਾ ਆਪ ਜੀ ਦਾ ਸੇਵਕ ਹਾਂ
ਪ੍ਰਣਵੈ ਨਾਨਕ ਜਾਤ ਕੈਸੇ
ਇਸ ਪ੍ਰਕਾਰ ਮਹਾਰਾਜ ਬੇਨਤੀ ਪੂਰਕ ਫਰਮਾਉਂਦੇ ਨੇ ਇਹ ਜਾਤ ਤੇਰੀ ਜਾਤ ਕਿਸ ਤਰ੍ਹਾਂ ਦੀ ਹੈ ਭਾਵ ਕਿ ਤੂੰ ਕਿਸੇ ਜਾਤ ਦਾ ਵੀ ਨਹੀਂ ਵਿਸ਼ੇਸ਼ ਤੇਰੀ ਕੋਈ ਜਾਤ ਨਹੀਂ ਤੂੰ ਸਾਰਿਆਂ ਦੇ ਵਿੱਚ ਵਸਦਾ ਹੈ ਤੇ ਸਾਰਿਆਂ ਨੂੰ ਮਿਲ ਜਾਂਦਾ ਜੇ ਵੀ ਪ੍ਰੇਮ ਕਰਕੇ ਆਪ ਦੀ ਯਾਦ ਕਰਦਾ ਆਪ ਜੀ ਨੂੰ ਆ ਕੇ ਦਰਸ਼ਨ ਦਿੰਦੇ ਹੋ ਇਹ ਸਤਿਗੁਰਾਂ ਨੇ ਪ੍ਰੇਮ ਦੇ ਰਾਜ ਆ ਕੇ ਉਸੇ ਭਾਈ ਮਰਦਾਨ ਨੇ ਜਦੋਂ ਪੁੱਛਿਆ ਉਸ ਰੋਜ ਮਹਾਰਾਜ ਨੇ ਚਾਰਨ ਕੀਤਾ ਹੈ
ਸੋਫੀ ਜਾਵ ਇਹ ਸ੍ਰੀ ਗੁਰੂ ਸ਼ਬਦ ਬਖਾਨਾ
ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਹੈ
ਉਚਨ ਹੂਤ ਭਇਓ ਮਰਦਾਨਾ
ਭਾਈ ਮਰਦਾਨਾ ਉਹ ਤੁਹਾਨੂੰ ਚੁੱਪ ਕਰ ਗਿਆ ਹੈ
ਨਿਕਟ ਉਜਾੜ ਬਹਿਰ ਜਾਵ ਗਏ
ਉਸਨੂੰ ਉਜਾੜ ਤੋਂ ਨਿਕਲ ਕਰਕੇ ਸੱਚੇ ਪਾਤਸ਼ਾਹ ਜੀ ਬਾਹਰ ਚਲੇ ਗਏ ਹਨ
ਬ੍ਰਹਮ ਏਕ ਤਬ ਦੇਖਤ ਪਏ
ਅੱਗੇ ਜਾ ਕਰਕੇ ਇੱਕ ਪਿੰਡ ਵੇਖਿਆ ਹੈ
ਸਭ ਬੰਚਕ ਕੀ ਘਰ ਤੇ ਮਾਹੀ
ਉਸ ਨਗਰ ਦੇ ਵਿੱਚ ਗੁਰੂ ਪਿਆਰੋ ਸਾਰੇ ਜਿਹੜੇ ਘਰ ਸਨ ਠੱਗਾਂ ਦੇ ਸਨ ਹੁਣ ਇਹਨੇ ਕਹਿਣਾ ਮਹਾਰਾਜ ਨਗਰ ਨੀ ਕੋਈ ਦਿਸਦਾ ਕਿ ਨਗਰ ਆ ਗਿਆ ਤੇ ਉਹ ਤੇ ਠੱਗਾਂ ਦੇ ਘਰ ਸਨ ਸਾਰੇ ਠੱਗ ਹੀ ਰਹਿੰਦੇ ਸਨ
ਮਾਰੇ ਨਾਰ ਤਨ ਲੀਵੈ ਤਾਹੀ
ਉਹ ਇਸ ਪ੍ਰਕਾਰ ਜਿਹੜਾ ਕੋਈ ਬੰਦਾ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਵੀ ਆਉਂਦਾ ਉਹਨੂੰ ਮਾਰ ਦਿੰਦੇ ਉਹਦੇ ਪਾਸੋਂ ਜਿਹੜੀਆਂ ਵਸਤੂਆਂ ਹੁੰਦੀਆਂ ਸਨ ਧਨ ਪਦਾਰਥ ਆਦਿਕ ਉਹ ਖੋਹ ਲਿਆ ਕਰਦੇ ਸਨ ਉੱਥੋਂ ਦੇ ਠੱਗ
ਤਿੰਨਕੂ ਸਮਤ ਦੇਣ ਕੇ ਹੇਤਾ
ਉਹਨਾਂ ਨੂੰ ਸ੍ਰੇਸ਼ਟ ਮਤ ਦੇਣ ਵਾਸਤੇ ਸਿੱਧੇ ਰਸਤੇ ਪਾਉਣ ਦੇ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
ਪ੍ਰਭੂ ਗ੍ਰਾਮੇ ਕਿਰਪਾ ਨਿਕੀਤਾ
ਕਿਰਪਾ ਦੇ ਘਰ ਗੁਰੂ ਨਾਨਕ ਦੇਵ ਜੀ ਉਸ ਨਗਰ ਦੇ ਵਿੱਚ ਪ੍ਰਵੇਸ਼ ਹੋ ਗਏ ਹਨ
ਜਗਦੀਸ਼ਵਰ ਇੱਕ ਕੀਲ ਮਚਾਵਾ
ਸਾਰ ਦੇ ਮਾਲ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤਾ ਉੱਥੇ ਜਾ ਕਰਕੇ
ਪੰਚਕ ਕੁਮਾਸ ਹਰਨ ਹਿੱਤ ਉਠਾਵਾ
ਜਿਹੜੇ ਪੰਚਕ ਦਾ ਮਤਲਬ ਠੱਗਾਂ ਦੀ ਕੋਠੀ ਮਾਸ ਸੀ ਜਿਹੜੀ ਆਏ ਗਏ ਤੇ ਮੇਰੀ ਸੇਵਾ ਕਰਨੀ ਚਾਹੀਦੀ ਪਿੰਡ ਦੇ ਵਿੱਚ ਇਹ ਉਲਟ ਕੰਮ ਕਰਦੇ ਸਨ ਠੱਗ ਲੈਂਦੇ ਸਨ ਤੇ ਮਾਰ ਦਿੰਦੇ ਸੀ ਉਹਨਾਂ ਦੀ ਖੋਟੀ ਮਾਤ ਨਾਸ ਕਰਨ ਵਾਸਤੇ ਮਹਾਰਾਜ ਨੇ ਕੌਤਕ ਕੀਤਾ ਹੈ
ਭਾਈ
ਬਾਲਾ ਜੀ ਕਹਿੰਦੇ ਸਤਿਗੁਰਾਂ ਨੇ ਆਪਣੇ ਬਲ ਦੇ ਨਾਲ ਜਿਹੜੀ ਉਮਰ 16 ਸਾਲ ਦੀ ਪ੍ਰਾਪਤ ਕੀਤੀ ਉਹਨੂੰ 16 ਸਾਲਾਂ ਦਾ ਨੌਜਵਾਨ ਬਣਾ ਦਿੱਤਾ ਹੈ
ਬਹੁਤ ਸੁੰਦਰ ਕੋਖਨ ਪੱਟ ਜ਼ਾਰ ਦੀ
ਇਸ ਪ੍ਰਕਾਰ ਉੱਪਰ ਬਹੁਤ ਸਾਰੇ ਸੋਹਣੇ ਕੱਪੜੇ ਪਵਾ ਦਿੱਤੇ ਉੱਤੇ ਸੋਨੇ ਦੇ ਗਹਿਣੇ ਪਵਾ ਦਿੱਤੇ ਨੇ ਕੱਪੜੇ ਉੱਪਰ ਬੜੀ ਸੋਹਣੀ ਸੋਨੇ ਦੀ ਕਢਾਈ ਕੀਤੀ ਹੋਈ ਗਰੀ ਆਦਿਕ ਦੀ ਕਢਾਈ ਕੀਤੀ ਹੋਈ ਜਿਹੜੇ ਮੈਂ ਪਾ ਲਿਆ ਹਨ
ਦੋਹਰਾ ਜਾਮਨੂਦ ਕੱਟ ਨਿਜ ਨੂੰ ਕਰ
ਹੱਥਾਂ ਦੇ ਵਿੱਚ ਬੜੇ ਸੋਹਣੇ ਸਤਿਗੁਰਾਂ ਨੇ ਆਪਦੇ ਹੱਥਾਂ ਦੇ ਵਿੱਚ ਵੀ ਤੇ ਭਾਈ ਮਰਦਾਨ ਬਾਲਾ ਜੀ ਕਹਿੰਦੇ ਸਾਡੇ ਦੋਨਾਂ ਦੇ ਹੱਥਾਂ ਦੇ ਵਿੱਚ ਵੀ ਬੜੇ ਸੋਹਣੇ ਕੜੇ ਸੋਨੇ ਦੇ ਪਾ ਦਿੰਦੇ ਹਨ।
ਸੇਤ ਬਣਾਏ
ਜੋ ਚਿੱਟੀਆਂ ਪੁਸ਼ਾਕਾਂ ਆਪਣੀਆਂ ਰਾਜਿਆਂ ਮਹਾਰਾਜਿਆਂ ਸ਼ਹਿਜਾਦਿਆਂ ਵਾਲੀਆਂ ਕਰ ਦਿੱਤੀਆਂ ਸਤਿਗੁਰਾਂ ਨੇ।
ਮਰਦਾਨਾ ਨਿਜ ਡੂਮ ਹੈ
ਸੋ ਭਾਈ ਮਰਦਾਨਾ ਵੀ ਨਾਲ ਹੈ ਸਾਥੀ।
ਜਨ ਮੁਕਲਾਵਨ ਜਾਏ
ਮਾਨੋ ਕੇ ਜਿਵੇਂ ਕਿਸੇ ਦਾ ਮੁਕਲਾਵਾ ਲੈਣ ਚਾਹੀਦਾ, ਤਿਆਰ ਹੋ ਕੇ ਸੋਹਣੇ ਕੱਪੜੇ ਪਾ ਕੇ ਗਹਿਣੇ ਆਦਿ ਇਸ ਤਰ੍ਹਾਂ ਮਹਾਰਾਜ ਜਾ ਰਹੇ ਹਨ।
ਚੌਬੀ ਸੋ ਬੰਚ ਕੇ ਸਦਨ ਮਜਾਰੇ
ਉਹ ਜਿਹੜੇ ਠਾਕੁਰ ਸਨ ਉਹਨਾਂ ਦੇ ਘਰ ਦੇ ਵਿੱਚ ਜਾ ਕਰਕੇ
ਬੈਠੇ ਜਾਏ ਮਹਾ ਅਗ ਹਾਰੇ
ਮਹਾ ਜਿਹੜੇ ਵੱਡੇ ਵੱਡੇ ਪਾਪ ਕਰਨ ਵਾਲੇ ਲੋਕ ਨੇ ਉਹਨਾਂ ਦੇ ਪਾਪਾਂ ਨੂੰ ਨਾਸ਼ ਕਰਨ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਜਾ ਕੇ ਬੈਠ ਗਏ ਹਨ।
ਇੱਕ ਬੰਚ ਔਰ ਹਰ ਖਾਨਾ
ਇੱਕ ਜਿਹੜਾ ਠੱਗ ਸੀ ਉਹ ਸਤਿਗੁਰਾਂ ਨੂੰ ਵੇਖ ਕਰਕੇ ਬਹੁਤ ਖੁਸ਼ ਹੋਇਆ ਹੈ।
ਨਿੱਕੀ ਰੀਤ ਕੀਨ ਸਨਮਾਨਾ
ਉਹਨੇ ਸੋ ਇਸ ਪ੍ਰਕਾਰ ਜਦੋਂ ਉਹਦੇ ਘਰ ਜਾ ਕੇ ਬੈਠੇ ਉਹਨੇ ਬੜਾ ਸਤਿਕਾਰ ਕੀਤਾ ਆਦਰ ਮਾਨ ਕੀਤਾ ਹੈ ਖਾਵੇ ਮਾਤਰ ਜੀ।
ਆਵੋ ਜੀ ਕਰੀਏ ਕਰ ਡੇਰਾ
ਕਹਿਣ ਲੱਗਾ ਆਓ ਜੀ ਇੱਥੇ ਆ ਕਰਕੇ ਸਾਡੇ ਘਰ ਦੇ ਵਿੱਚ ਹੀ ਟਿਕਾਣਾ ਕਰਨਾ ਕਰੋ ਇੱਥੇ ਰਹਿਣਾ ਕਰੋ।
ਆਸ਼ੀ ਵਿਦ ਸ੍ਰਮ ਹਰੋ ਸੂ ਤੇਰਾ
ਅੱਛੇ ਤਰੀਕੇ ਨਾਲ ਤੁਸੀਂ ਨਜਾਤ ਦਾ ਦੂਰੋਂ ਆਏ ਹੋ ਟੁੱਟੇ ਟੁੱਟੇ ਹੋਵੋਗੇ ਇੱਥੇ ਆਓ ਤੇ ਤੁਹਾਡਾ ਸੇਵਾ ਸਾਰਾ ਲਾਹ ਦਿੰਦੇ ਹਾਂ।
ਜੋ ਕੁਛ ਕਹੋ ਸੋ ਸੇਵਾ ਕਰੋ
ਜੋ ਕੁਝ ਵੀ ਆਪ ਜੀ ਕਹੋਗੇ ਉਸੇ ਤਰ੍ਹਾਂ ਦੀ ਆਪ ਜੀ ਸੇਵਾ ਕਰਾਂਗੇ ਇਹ ਠੱਗ ਕਹਿੰਦਾ ਹੈ।
ਚਾਪ ਸ੍ਰਮ ਮਗ ਕਾ ਹਰ ਹੋ
ਇਸ ਪ੍ਰਕਾਰ ਜਿਹੜਾ ਰਸਤੇ ਦੀ ਸਾਵਧ ਹੈ ਸਾਰੀ ਦੂਰ ਹੋ ਜਾਏਗੀ।
ਪਾਓ ਚਾਪ ਸ੍ਰਮ ਮਗ ਕਾ ਹਰ ਹੋ
ਸੋ ਪਾਓ ਚਾਪ ਆਪ ਜੀ ਦੇ ਚਰਨਾਂ ਦੀ ਮੁੱਖੀ ਚਾਪੀ ਕਰਦਿਆਂ ਸਚੇਵਾਂ ਜਿਹੜਾ ਰਸਤੇ ਦਾ ਸਾਰਾ ਦੂਰ ਹੋ ਜਾਏਗਾ।
ਦੋਈਆ ਤਾਂ ਕਿਨ ਕੇਤ ਰਹੇ ਪ੍ਰਭ ਜੀ
ਇਸ ਤਰੀਕੇ ਨਾਲ ਪ੍ਰਭੂ ਜੀ ਗੁਰੂ ਨਾਨਕ ਦੇਵ ਜੀ ਉਸ ਠੱਗ ਦੇ ਘਰ ਰਹਿ ਪਏ ਹਨ।
ਮਿਲ ਬੰਚ ਕੇ ਆਪਸ ਤੇ ਸਮੁਦਾਇ
ਜਦੋਂ ਪਤਾ ਲੱਗਾ ਕਿ ਕੋਈ ਆਇਆ ਹੈ ਇਹ ਠੱਗ ਦੇ ਘਰ ਦੇ ਉਹ ਉੱਥੋਂ ਦੇ ਜਿਹੜੇ ਜਿੰਨੇ ਵੀ ਠੱਗ ਸਨ ਸਾਰੇ ਇਕੱਠੇ ਹੋ ਕੇ ਉਹਦੇ ਘਰ ਆ ਗਏ ਹਨ।
ਤਾਂ ਉਹ ਤੋਂ ਜੇ ਕੋ
ਜੋ ਜਿੱਥੇ ਉਹਦਾ ਘਰ ਸੀ ਨਾ ਉੱਥੇ ਸਾਰੇ ਆ ਗਏ। ਜਦੋਂ
ਸਭ ਹੀ ਬਟਪਾਰ ਸੋਲੀਨ ਬੁਲਾਏ
ਜਿੰਨੇ ਵੀ ਹੋਰ ਵੀ ਠੱਗ ਸਨ ਰਾਹ ਮਾਰ ਸਨ ਉਹਨਾਂ ਨੂੰ ਵੀ ਉਹਨਾਂ ਨੇ ਇਕੱਠਿਆਂ ਕਰ ਲਿਆ ਸਾਰੇ ਇਕੱਠੇ ਹੋ ਗਏ ਹਨ।
ਜੂਤ ਲਿਲਾਰ ਵੱਡੀ ਇਹ ਕੇ
ਆਪ ਦੇ ਵਿੱਚ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਇਹ ਜਿਹੜਾ ਮਨੁੱਖ ਆਪਣੇ ਘਰ ਦੇ ਵਿੱਚ ਆਇਆ ਬੜਾ ਅਮੀਰ ਜਾਪਦਾ ਇਹਦੇ ਮੁੱਖ ਦੇ ਉੱਪਰ ਬੜੀ ਅਮੀਰੀ ਦੀ ਝਲਕ ਵੱਜ ਰਹੀ ਹੈ।
ਧਨ ਹੈ ਬਹੁ ਪਾਸ ਚਲੂ ਕਿਸ ਥਾਂ
ਇਹਦੇ ਪਾਸ ਧਨ ਵੀ ਮਹਾਰਾਜ ਨੇ ਮੋਹਰਾਂ ਪਾਈਆਂ ਹੋਈਆਂ ਸਨ ਸੋਨੇ ਦੀਆਂ ਆਪਣੇ ਕਿੱਤਿਆਂ ਦੇ ਜੇਬਾਂ ਦੇ ਵਿੱਚ ਉਹ ਦਿਸ ਰਹੀਆਂ ਸਨ ਤੇ ਕਹਿੰਦਾ ਧਨ ਵੀ ਕੋਲ ਇਹਨਾਂ ਦੇ ਬੜਾ ਹੈ ਤੇ ਕਿਸ ਪਾਸੇ ਵਾਲੇ ਜਾ ਰਿਹਾ ਹੈ।
ਲੇਹੂ ਸਭ ਨਾ ਦੁਰਾਵੂ ਸੂ
ਇਸ ਤਰੀਕੇ ਨਾਲ ਸਾਰਾ ਹੁਣ ਆਪਾਂ ਇੱਥੋਂ ਖੋਲੀਏ ਆਪਾਂ ਛਪਾਈਏ ਉਹਨੂੰ ਕਹਿ ਰਹੇ ਜਿਹੜੇ ਜਿਹਦੇ ਘਰੇ ਆਏ ਨਾ ਉਹਨੂੰ ਕਹਿ ਰਹੇ ਬਾਕੀ ਸਾਰੇ ਠਾਕ ਵੀ ਤੂੰ ਸਾਰਾ ਖੋਲਈ ਤੇ ਛਪਾ ਕੇ ਨਾ ਰੱਖੀ।
ਹਮ ਹੋਰ ਪਈ ਤਾਂ ਲੇਹੇ ਬਟਾਏ
ਸਵੇਰ ਹੋਵੇਗਾ ਅਸੀਂ ਤੇਰੇ ਘਰੇ ਆਵਾਂਗੇ ਤੇ ਆਪਾਂ ਸਾਰੇ ਆਪਸ ਵਿੱਚ ਵੰਡ ਲਿਆ ਕਰਾਂਗੇ। ਇਸ ਤਰੀਕੇ ਨਾਲ ਇਹਨਾਂ ਨੇ ਇਹ ਮਤਾ ਪਕਾਇਆ ਹੈ।
ਜੋ ਕਹਿ ਜਾਤ ਪਈ ਆਪਣੇ ਘਰ
ਕਹਿ ਕਰਕੇ ਜਿਹੜੇ ਬਾਕੀ ਦੇ ਠੱਗ ਸਨ ਉਹ ਆਪਣੇ ਘਰਾਂ ਚ ਚਲੇ ਗਏ ਨੇ।
ਬਸਤਰ ਤੇ ਰਜਨੀ ਹੋਏ ਆਏ
ਸੋ ਇਸ ਪ੍ਰਕਾਰ ਦਿਨ ਤੋਂ ਰਾਤ ਹੋ ਗਈ ਸ਼ਾਮਾਂ ਪੈ ਗਈਆਂ ਹਨ।
ਆਏ ਆਹਾਰ ਕੋ ਸੋਏ ਰਹੇ ਸਭ
ਭੋਜਨ ਖਾ ਕਰਕੇ ਰਾਤ ਹੋਈ ਸਾਰੇ ਸੌ ਗਏ ਹਨ।
ਬਾਹੂ ਨਾ ਜਾਗਣ ਕੀ ਸੁਧ ਪਾਏ
ਕਿਸੇ ਦੇ ਵਿੱਚ ਵੀ ਮੰਗਣ ਦੀ ਜਾਗਣ ਦੀ ਸੁਧ ਨਹੀਂ ਰਹੀ ਸਾਰੇ ਐ ਗੂੜੀ ਨੀਂਦ ਸੌ ਗਏ ਨੇ। ਰਾਤ ਨੂੰ ਠੱਗਣਾ ਹੁੰਦਾ ਸਿੱਖਾਂ ਨੇ ਤੇ ਮਹਾਰਾਜ ਨੇ ਐਸਾ ਕੌਤਕ ਵਰਤਾਇਆ ਕਿ ਇਹਨਾਂ ਨੂੰ ਨੀਂਦ ਆ ਗਈ ਜਾਗਿਆ ਨਹੀਂ ਗਿਆ ਹੈ।
ਪ੍ਰੇਰੀ ਪ੍ਰਭੂ ਕੀ ਕਰੇ ਬਸ ਨੀਂਦ ਨੇ
ਪਰਮੇਸ਼ਰ ਦੀ ਮਹਾਰਾਜ ਦੀ ਪ੍ਰੇਰੀ ਹੋਈ ਨੀਂਦ ਦੇ ਜਵਾਬ ਹੋ ਗਏ ਹਨ ਸਾਰੇ ਹੀ।
ਸਹਿਨ ਕਰੇ ਸਭ ਰਹਿਣ ਬਿਤਾਈ
ਸਾਰੀ ਰਾਤ ਇਹਨਾਂ ਨੇ ਸੌ ਕੇ ਕੱਢ ਦਿੱਤੀ ਹੈ।
ਹੋਰ ਪਈ ਜਬ ਜਾਗਿਓ ਨਾ ਕੋ
ਜਦੋਂ ਦਿਨ ਚੜਿਆ ਕੋਈ ਜਾਗਿਆ ਨੀ ਸਾਰੇ ਖੂਬ ਸੁੱਤੇ ਪਏ ਹਨ ਜਿਵੇਂ ਨੀਂਦ ਦੀਆਂ ਗੋਲੀਆਂ ਛੱਕੀਆਂ ਹੁੰਦੀਆਂ ਹਨ।
ਵੈਸੇ ਪਰੇ ਜਿਮ ਹੋਇਆ ਮੂਰਛਾਈ
ਜਦੋਂ ਕਹਿੰਦੇ ਇਸ ਤਰ੍ਹਾਂ ਸੁੱਤੇ ਹੋਏ ਜਿਵੇਂ ਹੋਸ਼ ਹੁੰਦੇ ਨੇ ਮੂਰਛਾ ਨੂੰ ਪ੍ਰਾਪਤ ਹੋ ਕੇ ਸੁੱਤੇ ਹੋਏ ਹਨ।
ਦੂਰ ਚੜੇ ਗਮਨੇ ਗੁਰੂ ਨਾਨਕ
ਸੂਰਜ ਚੜਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਚਲੇ ਗਏ ਹਨ।
ਸੋਤ ਸ਼ੋਰ ਚਲੇ ਤੈ ਤਾਈ
ਸੋ ਮਹਾਰਾਜ ਉਹਨਾਂ ਨੂੰ ਸੁੱਤਿਆਂ ਨੂੰ ਛੱਡ ਕਰਕੇ ਅੱਗੇ ਚਲੇ ਗਏ ਹਨ।
ਜਾਗਦ ਪੇ ਪਸ਼ਚਾਤ ਸਭਾ ਮਿਲ
ਇਸ ਪ੍ਰਕਾਰ ਪਿੱਛੋਂ ਸਾਰੇ ਜਿਹੜੇ ਠੱਗ ਸਨ ਜਾਗ ਪਏ ਹਨ।
ਬੰਚ ਤੋਦ ਭਏ ਇੱਕ ਸਾਈ
ਸਾਰੇ ਜਾਗੇ ਗੁਰੂ ਨਾਨਕ ਦੇਵ ਜੀ ਚਲੇ ਗਏ ਸਾਰੇ ਠੱਗ ਇਕੱਠੇ ਹੋ ਗਏ ਹਨ।
ਲਿਓ ਦਿਖਾਏ ਲਿਓ ਧਨ ਜੋ
ਸੋ ਆ ਕੇ ਠੱਗ ਜਿਹੜੇ ਦੂਜੇ ਸਨ ਉਹਦੇ ਘਰੇ ਆ ਗਏ ਨੇ ਕਹਿੰਦੇ ਵਿਖਾ ਜਿਹੜਾ ਤੂੰ ਰਾਤੀ ਧਨ ਲੁੱਟਿਆ ਹੁਣ ਵਿਖਾ ਸਾਨੂੰ।
ਬਹੁ ਜਾਗ ਕਹਿ ਤੁਮਰੇ ਢਗ ਭਾਈ
ਤੇਰੇ ਅਸੀਂ ਭਰਾ ਹਾਂ ਪਸਾਰਾ ਇਹ ਕੰਮ ਮਿਲਦੇ ਕਰਦੇ ਹੁੰਦੇ ਆ ਤੇ ਹੁਣ ਸਾਨੂੰ ਵਿਖਾ ਤੇ ਉਹ ਧਨ ਸਾਨੂੰ ਦੇਣਾ ਕਰ।
ਉਹ ਬਿਸਮਾਲ ਕਹੂ ਤਿੰਨ ਇਉਂ
ਉਹ ਜਿਹੜਾ ਠੱਗ ਸੀ ਉਹ ਹੈਰਾਨ ਹੋ ਗਿਆ ਕਿ ਦੂਜੇ ਠੱਗਾਂ ਨੂੰ ਕਹਿਣ ਲੱਗਾ ਹੈ
ਉਹ ਨਾ ਰਹੀ ਰਜਨੀ ਸੁਧ ਕਾਏ
ਰਾਤ ਤਾਂ ਮੈਨੂੰ ਕੋਈ ਸੋਚੀ ਨੀ ਰਹੀ, ਮੈਂ ਪਤਾ ਨੀ ਕਿੱਥੇ ਸੁਤਾ ਰਿਹਾ ਹਾਂ, ਮੈਂ ਇਸ ਪ੍ਰਕਾਰ ਮੈਨੂੰ ਬਹੁਤ ਨੀਂਦ ਆਈ ਹੈ।
ਸੁਣੇ ਮਨ ਤਾਹੀ ਕਹਿਓ,
ਉਹ ਜਿਹੜੇ ਠੱਗ ਸਨ ਉਹਦੀ ਗੱਲ ਹੋਈ ਕਈ ਹੋਈ ਗੱਲ ਨੂੰ ਮੰਨਦੇ ਨਹੀਂ ਹਨ।
ਸਗਲੇ ਬਹੁਕਾਰ ਕੋ ਦੇ ਲੜਾਈ,
ਗਾਲਾਂ ਆਪਸ ਦੇ ਵਿੱਚ ਕੱਢਦੇ ਨੇ, ਲੜ ਪਏ ਨੇ, ਕਹਿੰਦੇ ਤੂੰ ਮੁੱਕਰ ਗਿਆ, ਤੂੰ ਧਨ ਇਕੱਲੇ ਨੇ ਲੁੱਟ ਲਿਆ ਤੇ ਰਸੋਲਿਆ, ਹੁਣ ਤੂੰ ਝੂਠ ਬੋਲਦਾ। ਇਸ ਕਰਕੇ ਗੁਰੂ ਪਿਆਰ ਉਹ ਠੱਗ ਉਹਦੇ ਨਾਲ ਲੜ ਪਏ, ਲੜਾਈ ਹੋਣ ਲੱਗ ਪਈ ਹੈ।
ਹੱਥ ਲੱਗਾ ਬਹੁਤ ਤੂੰ ਧਨ ਤੂੰ ਪਾ,
ਤੇਰੇ ਹੱਥ ਬਹੁਤਾ ਧਨ ਲੱਗ ਗਿਆ ਹੈ, ਤੈਨੂੰ ਪ੍ਰਾਪਤ ਹੋ ਗਿਆ ਹੈ।
ਲਾਲਚ ਧਾਰ ਕਲੀਨ ਛੁਪਾਏ,
ਉਹ ਲਾਲਚ ਧਾਰ ਕਰਕੇ ਜਿਹੜੀ ਮਾਇਆ ਲੁੱਟੀ ਹੈ ਤੈ ਉਹ ਸਾਰੀ ਲੁਕਾ ਲਈ ਹੈ, ਛੁਪਾ ਲਈ ਹੈ।
ਤੂੰ ਛੁਟੇ ਕੈਸੇ ਕਰੂ,
ਜਿਵੇਂ ਮਰਜ਼ੀ ਤੂੰ ਯਤਨ ਕਰ ਲਾ, ਜਿਹੜਾ ਤੂੰ ਧਨ ਲੁੱਟਿਆ ਨਾ ਤੇਰੇ ਪਾਸ, ਕੱਲੇ ਪਾਸ ਅਸੀਂ ਰਹਿਣ ਨਹੀਂ ਦਿਆਂਗੇ।
ਤੂੰ ਪਾਸ ਹਮਾਰੇ ਤੇ ਲੇਤ ਸਦਾ,
ਤੂੰ ਵੀ ਜਦੋਂ ਸਾਡੇ ਘਰੇ ਕੋਈ ਆਉਂਦਾ ਕੋਈ ਲੋੜਵੰਦ ਜਾਂ ਰਸਤੇ ਨਗਰ ਦੇ ਵਿੱਚ ਲੰਘਣ ਵਾਲਾ, ਜਦੋਂ ਅਸੀਂ ਉਹਨੂੰ ਲੁੱਟਦੇ ਹਾਂ ਤੂੰ ਸਾਡੇ ਕੋਲੋਂ ਆ ਕੇ ਲੈਂਦਾ ਰਿਹਾ ਆਪਣਾ ਹਿੱਸਾ।
ਕਿਉਂ ਆਪ ਦੂਸ਼ਣ ਬੈਠ ਰਿਹਾ,
ਹੁਣ ਤੂੰ ਚੁੱਪ ਹੋ ਕੇ ਕਾਹਤੋਂ ਬੈਠ ਗਿਆ, ਜਵਾਬ ਦੇ ਸਾਨੂੰ।
ਸਭ ਕਾਢ ਨਿਕੇਤ ਤੇ ਦਿਓ ਦਿਖਾਏ,
ਘਰ ਦੇ ਵਿੱਚੋਂ ਸਾਰਾ ਧਨ ਕੱਢ ਕੇ ਤੇ ਸਾਨੂੰ ਵਿਖਾਉਣਾ ਕਰ।
ਤੁਈਆ ਆਣ ਕਰੀ ਨਿਜ ਪੀਰਨ ਕੀ ਤੈਨ,
ਉਸ ਵਕਤ ਗੁਰੂ ਪਿਆਰੇ ਉਹ ਜਿਹੜਾ ਠੱਗ ਸੀ ਨਾ ਉਹਨੇ ਆਪਣੇ ਪੀਰ ਦੀ, ਜਿਹੜਾ ਉਹਦਾ ਪੀਰ ਹੋਣਾ ਕੋਈ, ਉਹਦੀ ਉਹਨੇ ਸਹੁੰ ਚੱਕੀ। ਤਦੋਂ
ਸਾਜ ਪਛਾਣ ਪੇ ਤਬ ਹੀ,
ਜਦੋਂ ਉਹਨੇ ਸਹੁੰ ਕਹਿਣਾ ਮੈਨੂੰ ਸਹੁੰ ਲੱਗੇ ਜੇ ਮੈਂ ਲੁੱਟਿਆ ਹੋਵੇ। ਇਸ ਤਰ੍ਹਾਂ ਜਦੋਂ ਉਹਨੇ ਸਹੁੰ ਚੱਕੀ ਉਸ ਵਕਤ ਸਾਰਿਆਂ ਨੇ ਕਿਹਾ ਵੀ ਹਾਂ ਸੱਚ ਕਹਿੰਦਾ, ਝੂਠੀ ਸਹੁੰ ਨੇ ਕਦੋਂ ਖਾਣੀ ਹੈ। ਇਸ ਕਰਕੇ ਤਦੋਂ ਉਹਨਾਂ ਨੇ ਯਕੀਨ ਕਰ ਲਿਆ ਹੈ।
ਕੌਣ ਸੇ ਪੰਥ ਗਈ ਉੱਠ ਤੂਰਨ,
ਫਿਰ ਪੁੱਛਣ ਲੱਗੇ ਨੇ ਠੱਗ ਵੀ ਜਿਹੜੇ ਆਏ ਸੀ ਨਾ ਕੱਲ ਆਪਣੇ ਘਰੇ ਉਹ ਕਿਹੜੇ ਰਸਤੇ ਵੱਲ ਚਲੇ ਗਏ ਉੱਠ ਕਰਕੇ।
ਜੋ ਮਿਲ ਸੂਚ ਕਰੀ ਸਭ,
ਇਸ ਤਰ੍ਹਾਂ ਸਾਰਿਆਂ ਵਿਚਾਰ ਕੀਤੀ ਵੀ ਕਿੱਧਰ ਗਏ ਹੋਣਗੇ, ਸਾਰੇ ਵਿਚਾਰ ਲੱਗੇ ਹਨ।
ਗ੍ਰਾਮ ਕੀ ਚਾਰ ਦਿਸ਼ਾ ਲੋਕ ਕੈ,
ਚਾਰੇ ਪਾਸੇ ਨਗਰ ਦੇ ਵੇਖ ਕਰਕੇ,
ਪੈਰ ਕੋ ਖੋਜ ਪਿਖਿਓ ਜਾਵੇ,
ਜਿਹੜੇ ਪਾਸੇ ਵੱਲ ਮਹਾਰਾਜ ਗਏ ਸਨ ਪੈਰਾਂ ਦਾ ਉਹ ਖੋਜ, ਜਿਹੜੇ ਨਿਸ਼ਾਨ ਪੈਰਾਂ ਦੇ ਪਏ ਹੋਏ ਸਨ ਉਹ ਉਹਨਾਂ ਨੇ ਵੇਖਣੇ ਕੀਤੇ ਵੀ ਇਸ ਪਾਸੇ ਗਿਆ, ਤਾਜੀ ਪੈਠ ਵੱਜੀ ਹੈ, ਇੱਧਰ ਗਏ ਹੋਣਗੇ।
ਮਾਨਵ ਜਵਾਨ ਚਲੇ ਤਬ ਚਾਰ,
ਚਾਰ ਜਿਹੜੇ ਜਵਾਨ ਠੱਗ ਸਨ ਗੁਰੂ ਪਿਆਰ ਉਹ ਚੱਲੇ ਹਨ ਹੱਥਾਂ ਦੇ ਵਿੱਚ ਸ਼ਸਤਰ ਪਕੜ ਕਰਕੇ।
ਕਹੇ ਕਿ ਗਾਹੇ ਹਮ ਜਾ ਆਵਹੀ,
ਕਹਿੰਦੇ ਕਿ ਹੁਣ ਅਸੀਂ ਜਾ ਕਰਕੇ ਜਿੱਧਰ ਨੂੰ ਉਹ ਗਏ ਨੇ ਉੱਥੇ ਜਾ ਕੇ ਅਸੀਂ ਪਕੜ ਲੈਂਦੇ ਹਾਂ ਉਹਨਾਂ ਨੂੰ।
ਦੁਈਆ ਪੰਜਵੇਂ ਕੋਸ ਮੈਂ ਜਾਏ ਮਿਲੇ,
ਪੰਜ ਕੋ ਗੁਰੂ ਨਾਨਕ ਦੇਵ ਮਹਾਰਾਜ ਗਏ ਸਨ ਤੇ ਇਹ ਭੱਜ ਕਰਕੇ ਮਹਾਰਾਜ ਨੂੰ ਮਿਲਦਾ ਪਿੱਛੋਂ।
ਪੰਚਕ ਊਚ ਸੋ ਵਾਗ ਅਲਾਏ,
ਠੱਗ ਸੀ ਨੇ ਉੱਚੀ ਸਾਰੀ ਹੈ ਆਵਾਜ਼ ਮਾਰੀ, ਜਦੋਂ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਇਹਨਾਂ ਠੱਗਾਂ ਨੇ ਉੱਚੀ ਸਾਰੀ ਇੱਕ ਠੱਗ ਨੇ ਆਵਾਜ਼ ਮਾਰੀ ਹੈ।
ਜਾਓ ਕਹਾਂ ਅਬ ਠੰਡ ਰਹੋ,
ਕਹਿੰਦਾ ਰਾਤ ਰੁਕ ਜਾਓ ਕਿੱਥੇ ਚੱਲੇ ਹੋ, ਇੱਥੇ ਖੜ ਜਾਓ, ਇਸ ਤਰ੍ਹਾਂ ਇਹਨੇ ਆਵਾਜ਼ ਦਿੱਤੀ ਹੈ।
ਨਿਸ਼ਚਾ ਕਰ ਮੇਰੂ ਚੁਰਾਏ ਕਹਿ ਲਿਆਇਓ,
ਨਿਸ਼ਚਾ ਮੈਂ ਗੱਲ ਪੱਕੀ ਹੈ ਕਿ ਮੇਰੇ ਘਰ ਦੇ ਵਿੱਚ ਤੁਸੀਂ ਧੰਨ ਚੁਰਾ ਕੇ ਆਇਓ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚੋਰ ਬਣਾ ਰਹੇ ਨੇ ਠੱਗ, ਠੱਗ ਦਾ ਕਹਿੰਦੇ ਵੀ ਇੱਥੇ ਖੜ ਜਾਓ, ਹੁਣ ਚੱਲੇ ਕਿੱਥੇ ਹੋ, ਘਰੋਂ ਮੇਰੇ ਤੁਸੀਂ ਪੈਸੇ ਚੱਕ ਕੇ ਮਾਇਆ ਚੱਕ ਕੇ ਭੱਜੇ ਜਾ ਰਹੇ ਹੋ।
ਮਾਰਾਂਗੇ ਨਹੀਂ ਜੀਵਤ ਛੂਟਾਂ,
ਅੱਜ ਮਾਰ ਦਿਆਂਗੇ ਤੁਹਾਨੂੰ, ਜਿਉਂਦੇ ਨਹੀਂ ਛੱਡਾਂਗੇ।
ਜਿਉ ਸਵੈ ਧਨ ਜੇ ਤੂੰ ਚੁਰਾਏ,
ਧਨ ਚੁਰਾਇਆ ਨਾ ਸਾਰਾ ਵਾਪਸ ਕਰ ਦਿਓ, ਸਾਨੂੰ ਮੋੜ ਦਿਓ।
ਸ੍ਰੀ ਗੁਰੂ ਹਾਕ ਸੁਣੀ ਜਬ ਸਰੋਣ ਮੈਂ,
ਸਤਿਗੁਰਾਂ ਨੇ ਕੰਨਾਂ ਦੇ ਵਿੱਚ ਉਹਨਾਂ ਦੀ ਆਵਾਜ਼ ਸੁਣੀ ਉੱਚੀ ਸਾਰੀ,
ਠੰਡ ਰਹੇ ਨਾ ਪੈਰ ਉਠਾਏ,
ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਖੜ ਕੇ ਪੈਰ ਨੀ ਮੁੱਟਿਆ ਕੇ।
ਪਰ ਪੂਜਨ ਕੀਨ ਕਹੋ ਤੁਮ ਕਿਆ,
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੁੱਛਣਾ ਕੀਤਾ ਉਹਨਾਂ ਦੇ ਪਾਸੋਂ,
ਜਗ ਬੰਚਕ ਆਏ ਤਾਂ ਪਾਣੀ ਲਾਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਤੁਸੀਂ ਕੀ ਕਿਹਾ, ਇਸ ਤਰੀਕੇ ਨਾਲ ਕੀ ਸਾਨੂੰ ਕਹਿੰਦੇ ਹੋ। ਤਦੋਂ ਇੱਕ ਜਿਹੜਾ ਠੱਗ ਸੀ ਉਹ ਕਹਿਣ ਲੱਗਾ ਹੈ,
ਸਗਰੂ ਧਨ ਦਿਓ ਅਵੈ ਨਿਜ ਪਾਸ,
ਜਿੰਨਾ ਤੁਹਾਡੇ ਕੋਲ ਹੁਣ ਧਨ ਨਾ ਸਾਰਾ ਸਾਨੂੰ ਵਾਪਸ ਕਰੋ।
ਮਾਰਾਂਗੇ ਤੁਮਕੋ ਇਹ ਥਾਈ,
ਅਤੇ ਉਹ ਧਨ ਲੈ ਕੇ ਤੁਹਾਨੂੰ ਇਸ ਚੀਜ਼ ਤੇ ਮਾਰ ਦੇਣਾ ਹੈ। ਹੁਣ
ਛਲਕੂ ਕਰਕੇ ਰਜਨੀ ਤੇ ਵਜਿਓ,
ਰਾਤੀ ਦੀ ਛਲ ਕਰਕੇ ਭੱਜ ਆਇਓ, ਬਚ ਗਏ ਹੋ।
ਅਬ ਸਾਬਤ ਛੂਟ ਕੇ ਤੋਹ ਨਾ ਜਾਏ,
ਹੁਣ ਤੁਹਾਨੂੰ ਸਬੂਤਾਂ ਨੀ ਛੱਡਾਂਗੇ, ਮਾਰ ਜਾਂਗੇ, ਜਾਨ ਨੀ ਦਿਆਂਗੇ।
ਅਮਰੀ ਇਹ ਰੀਤ ਸਦੀਵ ਹੈ,
ਸਾਡੀ ਇਹ ਸਦਾ ਹੀ ਮਰਿਆਦਾ, ਸਾਡੇ ਪਿੰਡ ਦੀ ਸਦਾ ਹੀ ਅਸੀਂ ਇਸ ਤਰ੍ਹਾਂ ਕਰਦੇ ਹਾਂ।
ਹਨ ਪੂਰਵ ਪਾਛੇ ਤੋਂ ਲੈ ਬਾਤ ਕਾਏ,
ਪਹਿਲਾਂ ਅਸੀਂ ਮਾਰਦੇ ਹਾਂ ਬੰਦੇ ਨੂੰ, ਪਿੱਛੋਂ ਧਨ ਖਾਉਣੇ ਆ, ਪਹਿਲਾਂ ਧਨ ਨੀ ਖਾਉਂਦੇ, ਪਹਿਲਾਂ ਅਸੀਂ ਮਾਰਦੇ ਹਾਂ। ਇਸ ਤਰੀਕੇ ਨਾਲ ਸਾਡੀ ਇਹ ਮਰਿਆਦਾ ਪਿੰਡ ਦੀ।
ਦੁਈਆ ਜੇ ਤੁਮ ਮਾਰਨ ਆਏ ਹਮੇ,
ਮਹਾਰਾਜ ਕਹਿੰਦੇ ਵੀ ਜੇ ਤੁਸੀਂ ਤੁਹਾਨੂੰ ਮਾਰਨੀ ਆਏ ਹੋ,
ਇੱਕ ਵਾਕ ਸੁਣੋ ਸੋ ਕਰੋ ਮਨ ਲਾਏ,
ਇੱਕ ਸਾਡੀ ਗੱਲ ਸੁਣੋ। ਅਸੀਂ ਇਹ ਤੁਹਾਨੂੰ ਕਹਿੰਦੇ ਆ ਵੀ ਬੇਸ਼ੱਕ ਮਾਰ ਦਿਓ ਕੋਈ ਗੱਲ ਨੀ, ਪਰ ਇੱਕ ਸਾਡਾ ਬਚਨ ਹੈ ਉਹ ਤੁਸੀਂ ਜਰੂਰ ਕਰਿਓ।
ਇੰਦਨ ਕੋ ਤਨ ਜਾਨੋ ਹਮਾਰ,
ਸਾਡਾ ਜਿਹੜਾ ਜਨਮ ਹੈ ਖੱਤਰੀਆਂ ਦੇ ਘਰ ਦੇ ਵਿੱਚ ਹੋਇਆ ਹੈ, ਇਸ ਕਰਕੇ ਸਾਡੇ ਇਹ ਬਚਨ ਬੰਨੋ।
ਜੇ ਮਾਰੋਗੇ ਐਸੇ ਨਾ ਗੇਰ ਕੇ ਜਾਏ,
ਸਾਡਾ ਸਰੀਰ ਜੇ ਤੁਸੀਂ ਮਾਰੋਗੇ ਨਾ ਸਾਨੂੰ, ਸਾਡੇ ਸਰੀਰ ਨੂੰ ਇੱਥੇ ਨਾ ਸੱਟ ਜੋ ਰਸਤੇ ਦੇ ਵਿੱਚ,
ਪਾਪ ਕਲੇ ਕਰ ਦਾਹ ਕਰੋ,
ਸੋ ਅੱਗ ਲੈ ਕਰਕੇ ਅੱਗ ਦੇ ਨਾਲ ਤੁਸੀਂ ਸਤਿਕਾਰ ਜਰੂਰ ਕਰਿਓ, ਜਿਹੜੀ ਸਾਡੀ ਧਰਮ ਦੀ ਮਰਿਆਦਾ ਉਹ ਜਰੂਰ ਪੂਰੀ ਕਰਿਓ।
ਹੁਣ ਜਾਵੋ ਤਾਮਨ ਕੂ ਤਨ ਪਾਏ,
ਇਸ ਤਰ੍ਹਾਂ ਧਨ ਲੈ ਕਰਕੇ ਸਾਡੇ ਸਰੀਰ ਦਾ ਸਤਿਕਾਰ ਕਰਕੇ ਤੇ ਫਿਰ ਤੁਸੀਂ ਆਪਣੇ ਘਰੇ ਚਲੇ ਜਾਓ।
ਬਾਲ ਸਕਾਂ ਤੁਮ ਤੇ ਹਮ ਨਾਹੀਂ,
ਇਸ ਤਰੀਕੇ ਦੇ ਨਾਲ ਤੁਹਾਡੇ ਕੋਲ ਅਸੀਂ ਭੱਜ ਤਾਂ ਹੁਣ ਸਕਦੇ ਨੀ, ਕਿਉਂਕਿ ਤੁਸੀਂ ਸਾਨੂੰ ਫੜ ਲਿਆ, ਭੱਜਾਂਗੇ ਨਹੀਂ ਅਸੀਂ।
ਲੀਏ ਹਥਿਆਰ ਮਿਲੇ ਆਵਿਆਈ,
ਇਸ ਤਰ੍ਹਾਂ ਕਿਉਂਕਿ ਤੁਸੀਂ ਹਥਿਆਰ ਲੈ ਕਰਕੇ ਆ ਕੇ ਸਾਨੂੰ ਮਿਲੇ ਹੋ।
ਦੋਹਰਾ ਗੁਰ ਕੋ ਦਰਸ ਬਲੂਕ ਕੈ,
ਸਤਿਗੁਰਾਂ ਦੇ ਦਰਸ਼ਨ ਜਦੋਂ ਠੱਗਾਂ ਨੇ ਕੀਤੇ ਸਨ,
ਵਚਨ ਸੁਣੇ ਜਬ ਕਾਨ,
ਨਾਲ ਹੀ ਜਦੋਂ ਕੰਨਾਂ ਦੇ ਨਾਲ ਵਚਨ ਸੁਣੇ ਹਨ,
ਕਸ਼ਕ ਦਇਆ ਉਪਜੀ ਹਿਰਦੇ,
ਕੋਸ਼ਕ ਹਿਰਦੇ ਦੇ ਵਿੱਚ ਦਇਆ ਉਹਨਾਂ ਦੇ ਪੈਦਾ ਹੋ ਗਈ ਠੱਗਾਂ ਦੇ, ਮਹਾਰਾਜ ਦਰਸ਼ਨਾਂ ਦਾ ਪ੍ਰਤਾਪ ਹੈ, ਥੋੜੀ ਜੀ ਮਨ ਚ ਦਇਆ ਆਈ ਹੈ,
ਕਹਿ ਕੇ ਲੂ ਵਚਮਾਨ,
ਕਹਿੰਦੇ ਨੇ ਕਿ ਹਾਂ ਠੀਕ ਹੈ ਚਲੋ ਤੁਹਾਡਾ ਅਸੀਂ ਇਹ ਵਚਨ ਮੰਨ ਲੈਂਦੇ ਹਾਂ, ਸਤਿਕਾਰ ਕਰ ਦਿਆਂਗੇ ਤੁਹਾਡਾ।
ਟੋਪੀ ਤੁਮਕੋ ਦੇਹ ਦਾਹੋ ਕੇ ਪੰਤੀ,
ਇਸ ਪ੍ਰਕਾਰ ਤੁਹਾਨੂੰ ਅਸੀਂ ਸਤਿਕਾਰ ਕਰਾਂਗੇ ਤੁਹਾਡਾ।
ਤੁਮਕੋ ਦੇਹ ਦਾਹੋ ਕੇ ਪੰਤੀ,
ਕਹਿੰਦੇ ਵੀ ਤੁਹਾਡਾ ਸਤਿਕਾਰ ਅਸੀਂ ਕਿਸ ਤਰੀਕੇ ਨਾਲ ਕਰਾਂਗੇ।
ਅਗਨ ਸਮੀਪ ਨਾ ਕਹੋ ਹੁੰਦੇ ਸਰ ਤੇ,
ਕਿ ਕਿਸੇ ਪਾਸੇ ਨਜ਼ਰ ਮਾਰੀ ਅੱਗ ਕਿਧਰੇ ਨਜ਼ਰ ਨੀ ਆਉਂਦੀ, ਅੱਗ ਦੇ ਨਾਲ ਸਤਿਕਾਰ ਹੋਣਾ ਤੇ ਅੱਗ ਸਾਡੇ ਪਾਸ ਹੈ ਨਹੀਂ ਹੈ।
ਜੇ ਜੀਵਤ ਸ਼ੋਰ ਹੈ ਤੁਮ ਤਾਈ,
ਇਸ ਪ੍ਰਕਾਰ ਤੁਹਾਨੂੰ ਜਿਉਂਦੇ ਛੱਡ ਦੇਈਏ,
ਕਰੋ ਪੁਕਾਰ ਜਾਏ ਕੇ ਥਾਈ,
ਤਾਂ ਫਿਰ ਤੁਸੀਂ ਕਿਸੇ ਰਾਜੇ ਦੇ ਬਾਹਰ ਜਾ ਕੇ ਸਾਡੀ ਸ਼ਿਕਾਇਤ ਕਰ ਦਿਓਗੇ।
ਸੁਣ ਬੇਲੇ ਸੁਣ ਬੋਲੇ ਬੇਦੀ ਕੁਲ ਦੀਪਾ,
ਬੇਦੀ ਕੁਲ ਦੇ ਦੀਵਾ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸੁਣ ਕੇ ਕਹਿਣ ਲੱਗੇ ਹਨ,
ਇਸ ਦਿਸ਼ ਦੇਖੋ ਧੂਮ ਸਮੀਪਾ,
ਮਹਾਰਾਜ ਨੇ ਇਸ਼ਾਰਾ ਕੀਤਾ ਵੀ ਇੱਕ ਪਾਸੇ ਧੂੰਆਂ ਉੱਠ ਰਿਹਾ ਸੀ, ਮਹਾਰਾਜ ਕਹਿੰਦੇ ਵੀ ਇੱਧਰ ਦੇਖੋ ਇੱਧਰ ਧੂੰਆਂ ਉੱਠ ਰਿਹਾ ਹੈ,
ਅੰਮ੍ਰਿਤ ਜੀਵਤ ਆਗਨ ਅਨੀਜਾ,
ਇੱਧਰ ਅੱਗ ਬਲਦੀ ਹੋਵੇਗੀ ਧੂੰਏ ਦੇ ਕਰਕੇ, ਧੂੰਆਂ ਪ੍ਰਤੀਕ ਹੈ ਅੱਗ ਅੰਦਰ ਬਲਦੀ ਹੈ, ਇਸ ਕਰਕੇ ਅਸੀਂ ਇੱਥੇ ਖੜਦੇ ਹਾਂ, ਸਾਡੇ ਜਿਉਂਦਿਆਂ ਜਿਉਂ ਤੁਸੀਂ ਪਹਿਲਾਂ ਉਥੋਂ ਅੱਗ ਜਾ ਕਰਕੇ ਲੈ ਆਵੋ।
ਮਾਰਨ ਬੋਹਰ ਖਸੁੱਟਣ ਕੀ ਜੈ,
ਸਾਨੂੰ ਬਾਅਦ ਵਿੱਚ ਮਾਰ ਦਿਓ ਭਾਵੇਂ ਭਾਵੇਂ ਲੁੱਟ ਲਿਓ, ਤੁਹਾਡੀ ਮਰਜ਼ੀ ਹੈ।
ਦੁਆ ਜਾਵੋ ਲਿਆਵਣ ਕੇ ਹੇਤਾ,
ਇਸ ਪ੍ਰਕਾਰ ਦੋ ਚਾਰ ਜਣੇ ਸਨ ਚਾਰੇ ਠੱਗ, ਤੇ ਦੋ ਇੱਥੇ ਸਾਡੇ ਕੋਲ ਖੜ ਜਾਓ, ਦੋ ਜਾ ਕੇ ਅੱਗ ਲੈ ਆਵੋ।
ਦੁਆ ਟਿਕ ਬੈਠੋ ਹੋਏ ਸੁਚੇਤਾ,
ਸੁਚੇਤ ਹੋ ਕਰਕੇ ਸਾਵਧਾਨ ਹੋ ਕਰਕੇ ਦੋ ਸਾਡੇ ਕੋਲ ਬਹਿ ਜਾਵੋ।
ਸ੍ਰੀ ਗੁਰ ਤਿੰਨ ਸੁਖ ਦੇਵਣ ਕਾਰਨ,
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਸੁਖ ਦੇਣ ਦੇ ਵਾਸਤੇ ਇਸ ਤਰ੍ਹਾਂ ਕਹਿ ਰਹੇ ਹਨ,
ਇਸ ਵਿੱਚ ਕਿੰਨੇ ਬਚਨ ਉਚਾਰਨ,
ਇਸ ਤਰੀਕੇ ਨਾਲ ਸਤਿਗੁਰਾਂ ਨੇ ਬਚਨ ਉੱਤੇ ਉਚਾਰਨ ਕੀਤੇ ਹਨ।
ਕਹੋ ਮਾਨ ਸੋਈ ਵਿਦਕੀਨ,
ਉਹਨਾਂ ਠੱਗਾਂ ਨੇ ਸਤਿਗੁਰਾਂ ਦੇ ਬਚਨ ਮੰਨ ਕੇ ਇਸ ਤਰ੍ਹਾਂ ਕੀਤਾ ਹੈ।
ਦੁਆ ਗਮਨੇ ਜੈ ਅਗਨੀ ਚੀਨ,
ਜਿੱਥੇ ਅੱਗ ਵੇਖੀ ਸੀ ਬਲਦੀ ਦੋ ਜਣੇ ਉਸ ਪਾਸੇ ਵੱਲ ਗਏ ਹਨ।
ਦੁਆ ਬੈਠੇ ਹਥਿਆਰ ਉਘਾਰੇ,
ਜੋ ਸਤਿਗੁਰਾਂ ਦੇ ਪਾਸ ਬੈਠੇ ਹੋਏ ਨੇ ਸ਼ਸਤਰ ਹੱਥ ਵਿੱਚ ਫੜੇ ਨੇ, ਹਥਿਆਰ ਹਥਿਆਰ ਫੜ ਕੇ ਮਹਾਰਾਜ ਦੇ ਪਾਸ ਬੈਠੇ ਹੋਏ ਨੇ, ਕਿਤੇ ਭੱਜ ਨਾ ਜਾਣ।
ਸੁਚੇਤ ਟਿਕ ਮਾਰਨ ਹਾਰੇ,
ਉਹ ਮਾਰਨ ਵਾਲੇ ਸਾਵਧਾਨ ਹੋ ਕੇ ਕੋਲ ਬੈਠੇ ਹੋਏ ਹਨ।
ਭਗਵਾਨ ਜਾਤ ਚਲੇ ਸੋ ਦੋ,
ਰਸਤੇ ਵਿੱਚ ਦੋ ਜਿਹੜੇ ਹਨ ਉਹ ਤੁਰੇ ਜਾ ਰਹੇ ਹਨ ਅੱਗ ਪ੍ਰਾਪਤ ਕਰਨ ਵਾਸਤੇ।
ਦੇਖੇ ਨਰਕੋ ਮਾਰਦ ਕੋ,
ਇਸ ਪ੍ਰਕਾਰ ਉਹਨਾਂ ਨੇ ਵੇਖਿਆ ਕਿ ਜਿਹੜੇ ਪਾਸੇ ਵੱਲ ਉਹ ਅੱਗ ਲੈਣ ਜਾ ਰਹੇ ਸਨ ਉਹਨੂੰ ਉਧਰ ਉਹਨਾਂ ਨੇ ਵੇਖਿਆ ਕਿ ਇੱਕ ਮਨੁੱਖ ਹੈ ਉਹਨੂੰ ਕੋਈ ਮਾਰ ਜਾਂ ਕੁੱਟ ਰਹੇ ਹਨ।
ਬੰਦੋ ਲੀਨੇ ਜਾਤ ਅਗਾਰੇ,
ਇਸ ਪ੍ਰਕਾਰ ਉਹਨੂੰ ਬੰਨਿਆ ਹੋਇਆ ਆਪਣੇ ਅੱਗੇ ਲਾ ਕਰਕੇ ਉਹਨੂੰ ਤੋਰੀ ਜਾ ਰਹੇ ਨੇ ਤੇ ਉਹਨੂੰ ਬੜੀ ਮਾਰ ਪੈ ਰਹੀ ਹੈ, ਕੁੱਟ ਰਹੀ ਹੈ। ਠੱਗਾਂ ਨੇ ਇਹ ਤਰ੍ਹਾਂ ਇਸ ਤਰੀਕੇ ਨਾਲ ਉਹ ਵੇਖਿਆ ਰਸਤੇ ਵਿੱਚ,
ਮਾਰ ਮਾਰ ਪੀੜਾ ਦੇ ਭਾਰੇ,
ਮਾਰ ਮਾਰ ਕੇ ਉਹਨੂੰ ਬਹੁਤ ਮਾਰ ਮਾਰ ਕੇ ਬੜਾ ਭਾਰੀ ਦੁੱਖ ਦੇ ਰਹੇ ਨੇ, ਉਹਨੂੰ ਪੀੜਾ ਦੇ ਰਹੇ ਹਨ।
ਤਿੰਤੇ ਦੁਰਗ ਲੰਘੇ ਤਹਾਏ,
ਉਹ ਜਿਹੜੇ ਠੱਗ ਸਨ ਦੋ ਉਹ ਜਿਹੜੇ ਕੁੱਟਣ ਵਾਲੇ ਸਨ ਬੜੇ ਭਿਆਨਕ ਲੱਗਦੇ ਸਨ ਡਰਾਉਣੇ ਜੇ, ਤੇ ਉਹਨਾਂ ਤੋਂ ਵੇਖ ਕੇ ਦੋਵੇਂ ਠੱਗ ਅੱਗੇ ਲੰਘੇ ਚੋਰੀ ਚੋਰੀ।
ਦੇਖੀ ਚਿਖਾ ਭਰੀ ਤੇ ਸਾਂ,
ਉੱਥੇ ਜਾ ਕਰਕੇ ਉਹਨਾਂ ਨੇ ਇੱਕ ਚਿਖਾ ਵੇਖੀ ਜਿੱਥੇ ਅੱਗ ਮੱਚ ਰਹੀ ਸੀ।
ਅਗਨ ਨਿਕਾਸ ਲੀਨ ਨਿਜ ਹੱਥਾਂ,
ਹੱਥਾਂ ਦੇ ਨਾਲ ਉਹ ਚਿਖਾ ਦੇ ਵਿੱਚੋਂ ਬਲਦੀ ਹੋਈ ਚਿਖਾ ਦੇ ਵਿੱਚੋਂ ਠੱਗਾਂ ਨੇ ਅੱਗ ਕੱਢ ਲਈ ਹੈ।
ਅਡਗਮ ਨੇ ਜਿਤ ਦੇਸ਼ ਜਗਨਾਥਾ,
ਜਿਸ ਪਾਸੇ ਵੱਲ ਸੰਸਾਰ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਸਨ, ਇਹ ਦੋਵੇਂ ਠੱਗ ਉਥੋਂ ਅੱਗ ਕੱਢ ਕੇ ਉਸ ਪਾਸੇ ਵੱਲ ਤੁਰ ਪਏ ਹਨ ਵਾਪਸ।
ਬੌਰ ਆਏ ਕਰ ਦੇਖਿਓ ਦੋ,
ਫਿਰ ਆ ਕਰਕੇ ਦੋਨਾਂ ਨੇ ਵੇਖਿਆ ਹੈ।
ਜਿਹੜੇ ਉਜਾਰ ਸੇਵਕਾ ਨਰਸ ਹੋ,
ਉਹ ਜਿਹੜਾ ਮਨੁੱਖ ਸੀ ਜਿਹਨੂੰ ਕੁੱਟ ਪੈ ਰਹੀ ਸੀ, ਡੰਡੇ ਵੱਜ ਰਹੇ ਸਨ, ਤੇ ਉਹ ਗੁਰੂ ਪਿਆਰੋ ਪਾਲਕੀ ਦੇ ਉੱਪਰ ਹੁਣ ਸਵਾਰ ਹੋਇਆ ਬੈਠਾ ਹੋਇਆ ਜਾ ਰਿਹਾ ਹੈ।
ਗਾਵਤ ਗਾਇਕ ਰਾਗ ਅਗਾਰੇ,
ਅੱਗੇ ਉਹਦੇ ਬੜੇ ਦੇਵੀ ਦੇਵਤੇ ਗੁਰੂ ਪਿਆਰੋ ਵੱਡੇ ਵੱਡੇ ਇਸ ਪ੍ਰਕਾਰ ਗੰਧਰਵ ਜੱਜ ਸਾਰੇ ਹਨ, ਉਹ ਉਹਦੀ ਉਪਮਾ ਕਰ ਰਹੇ ਹਨ।
ਅਸਵਲੂਕ ਪਾਤ ਰਜ ਭਾਰੀ,
ਇਸ ਤਰੀਕੇ ਨਾਲ ਇਹ ਕੌਤਕ ਵੇਖ ਕੇ ਵੀ ਬੜੀ ਕਮਾਲ ਦੀ ਗੱਲ, ਜਦੋਂ ਅਸੀਂ ਲੰਘੇ ਹਾਂ ਉਦੋਂ ਇਹਨੂੰ ਡੰਡੇ ਵੱਜ ਰਹੇ ਸਨ, ਕੁੱਟ ਪੈ ਰਹੀ ਹੈ, ਹੁਣ ਅਸੀਂ ਵਾਪਸ ਆ ਰਹੇ ਹਾਂ ਤੇ ਰਾਜਿਆਂ ਦੇ ਵਾਂਗੂ ਇਹ ਵਿਮਾਨ ਦੇ ਵਿੱਚ ਪਾਲਕੀ ਚ ਬੈਠਾ ਹੋਇਆ ਬਾਰੀ ਇਹਦੀ ਉਪਮਾ ਹੋ ਰਹੀ ਹੈ। ਇਸ ਤਰ੍ਹਾਂ ਦਾ ਕੌਤਕ ਵੇਖ ਕੇ ਠੱਗ ਦੇ ਜਿਹੜੇ ਦੋਵੇਂ ਸਨ ਬੜੇ ਹੈਰਾਨ ਹੋਏ ਹਨ।
ਬਿਨ ਪੁੱਛੇ ਤੇ ਜਾਏ ਨਾ ਜਾਣਾ,
ਬਿਨਾਂ ਪੁੱਛੇ ਤੋਂ ਜਾਣਿਆ ਨੀ ਜਾਂਦਾ, ਹਿਰਦੇ ਚ ਵੀ ਪੁੱਛੇ ਕੀ ਗੱਲ ਹੈ, ਪਰ ਬਿਨਾਂ ਪੁੱਛੇ ਤੋਂ ਕਾਰਨ ਸਮਝ ਨੀ ਆਇਆ ਇਹਨਾਂ ਦੇ।
ਪੂਰਵ ਸੰਕਟ ਤੇ ਮਾਨਾ,
ਕਹਿੰਦਾ ਵੀ ਪਹਿਲਾਂ ਤੈਨੂੰ ਬੜੀਆਂ ਤਾੜਨਾ ਬੜੀਆਂ ਸਜਾਵਾਂ ਪ੍ਰਾਪਤ ਹੋ ਰਹੀਆਂ ਸਨ,
ਅਬ ਆਨੰਦ ਸੋ ਮਾਰਗ ਜਾਏ,
ਹੁਣ ਬੜੇ ਆਨੰਦ ਦੇ ਨਾਲ ਬੜੇ ਸੁੱਖ ਦੇ ਨਾਲ ਰਸਤੇ ਉੱਪਰ ਜਾ ਰਿਹਾ ਹੈ।
ਪਰ ਵਿਚਾਰਿਆਂ ਤੇ ਹਿੱਟ ਗਿਆ ਏ,
ਇਸ ਤਰ੍ਹਾਂ ਵਿਚਾਰ ਕਰਦੇ ਹੋਏ ਮਨ ਦੇ ਵਿੱਚ ਸੋਚਦੇ ਹੋਏ ਦੋਵੇਂ ਜਾਣੇ ਸਤਿਗੁਰੂ ਨਾਨਕ ਦੇਵ ਜੀ ਦੇ ਪਾਸ ਪਹੁੰਚ ਗਏ ਹਨ।
ਸੋਇਆ ਕੌਣ ਹੈ ਸੇਵਕਾ ਪਰ ਜਾਵਤ,
ਪ੍ਰਕਾਰ ਪੁੱਛਣ ਲੱਗੇ ਵੀ ਇਹ ਜਿਹੜਾ ਪਾਲਕੀ ਉੱਪਰ ਕੌਣ ਜਾ ਰਿਹਾ, ਉਹਨਾਂ ਦੇ ਕੋਲੋਂ ਪੁੱਛਣ ਲੱਗੇ ਵੀ ਪਾਲਕੀ ਤੇ ਕੌਣ ਜਾ ਰਿਹਾ ਹੈ।
ਪੂਰਵ ਸਸਨ ਦੇਵਤ ਜਾਏ,
ਉਹ ਜਿਹਨੂੰ ਬੜੀਆਂ ਭਾਰੀ ਪਹਿਲਾਂ ਤਾੜਨਾਵਾਂ ਸਜਾਵਾਂ ਪ੍ਰਾਪਤ ਹੋ ਰਹੀਆਂ ਸਨ।
ਉਤਨ ਬੈਨ ਪਾਨੇ ਇਹ ਪਾਪੀ ਤੋ,
ਮਹਾਰਾਜ ਕੋਲ ਹਾਲੇ ਨਹੀਂ ਆਏ, ਰਸਤੇ ਦੇ ਵਿੱਚ ਨੇ, ਤੇ ਉਹ ਜਿਹੜੇ ਜਮਦੂਰ ਸਨ ਉਹ ਕਹਿਣ ਲੱਗੇ ਵੀ ਇਹ ਬੜਾ ਵੱਡਾ ਪਾਪੀ ਸੀ, ਇਹਨੇ ਕੋਈ ਚੰਗਾ ਕੰਮ ਨਹੀਂ ਕੀਤਾ ਜ਼ਿੰਦਗੀ ਚ, ਪਾਪ ਹੀ ਕਮਾਉਂਦਾ ਰਿਹਾ ਹੈ।
ਦੇਣ ਬੜੋ ਦੁੱਖ ਲਾਇਕ ਜਾਏ,
ਇਹ ਤਾਂ ਇਹ ਸਮਝਦਾ ਵੀ ਇਹ ਤਾਂ ਬੜੇ ਵੱਡੇ ਦੁੱਖ ਦੇਣ ਦੇ ਲਾਇਕ ਹੈ ਏਡਾ ਵੱਡਾ ਪਾਪੀ ਬੰਦਾ ਇਹ।
ਤੂੰ ਚਿਖਾ ਪਿਖੀਏ ਗੁਰੂ ਨਾਨਕ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਦੇ ਜਿਹੜੀ ਇਹਦੀ ਚਿਖਾ ਦੀ ਅੱਗ ਹੈ ਉਸਤੋਂ ਜਿਹੜਾ ਧੂੰਆਂ ਨਿਕਲਦਾ, ਧੂਵੇ ਦੇ ਬਿਲ ਮਹਾਰਾਜ ਨੇ ਇਸ਼ਾਰਾ ਵੇਖਿਆ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ,
ਹੋਏ ਪਨੀਤ ਗਯੂ ਸ਼ਨਮਾਏ,
ਧੂਵੇ ਦੇ ਵਾਲੀ ਵੇਖਣ ਦੇ ਨਾਲ ਇਹਦੇ ਸਾਰੇ ਪਾਪ ਨੇ ਜਿਹੜੇ ਨਾਸ ਹੋ ਗਏ ਨੇ ਤੇ ਇਹ ਪਵਿੱਤਰ ਹੋ ਗਿਆ, ਪਨੀਤ ਹੋ ਗਿਆ ਹੈ।
ਸਾਸਨ ਤੇ ਛੁੱਟ ਪ੍ਰਾਪਤ ਸੁੱਖ,
ਸਜਾਵਾਂ ਤੋਂ ਤਾੜਨਾਵਾਂ ਤੋਂ ਇਹ ਛੁੱਟ ਗਿਆ ਤੇ ਇਹਨੂੰ ਬੜਾ ਭਾਰੀ ਸੁੱਖ ਪ੍ਰਾਪਤ ਹੋਇਆ। ਮਹਾਰਾਜ ਦੀ ਨਿਗਾਹ ਦੇ ਵਿੱਚ ਇੰਨੀ ਤਾਕਤ ਹੈ,
ਕੀਨ ਜੇ ਪਾਪ ਰਹੂ ਇੱਕ ਨਾ,
ਜਿਹੜੇ ਨੇ ਪਾਪ ਕੀਤੇ ਸਨ ਉਹਨਾਂ ਦੇ ਵਿੱਚੋਂ ਇੱਕ ਵੀ ਪਾਪ ਨਹੀਂ ਰਿਹਾ, ਸਾਰੇ ਪਾਪ ਇਹਦੇ ਖਤਮ ਹੋ ਗਏ ਨੇ।
ਸੋਇਆ ਨਾਨਕ ਕੌਣ ਬਤਾਏ ਹਮੈ,
ਠੱਗ ਸੀ ਜਿਹੜੇ ਉਹ ਜਮਦੂਤਾਂ ਦੇ ਕੋਲੋਂ ਪੁੱਛਣ ਲੱਗੇ ਵੀ ਨਾਨਕ ਕੌਣ ਹੈ ਸਾਨੂੰ ਇਹ ਦੱਸੋ ਜਰਾ।
ਸੁਣ ਦੂਤ ਕਹਿ ਤੁਮਰੇ ਟਿਕ ਜੋ,
ਜਮਦੂਤ ਜਿਨ੍ਹਾਂ ਨੇ ਫੜਿਆ ਹੋਇਆ ਸੀ ਪਹਿਲੋਂ ਕਹਿਣ ਲੱਗੇ ਵੀ ਜਿਹੜਾ ਤੁਹਾਡੇ ਕੋਲ ਬੈਠਾ ਹੋਇਆ ਸਾਧੂ,
ਮਾਰਨ ਹੇਤ ਸੁੱਟਣ ਕੇ ਤੁਮ,
ਜਿਨ੍ਹਾਂ ਨੂੰ ਤੁਸੀਂ ਮਾਰਨ ਦੇ ਵਾਸਤੇ ਲੁੱਟਣ ਦੇ ਵਾਸਤੇ
ਜਾ ਕੇ ਆਏ ਗੁਰੂ ਨਾਨਕ ਸੋ,
ਸੋ ਇਸ ਪ੍ਰਕਾਰ ਜਿਨ੍ਹਾਂ ਨੂੰ ਫੜ ਕੇ ਲਿਆਏ ਹੋ, ਜਿਹੜੇ ਤੁਹਾਡੇ ਪਾਸ ਨੇ, ਜਿਨ੍ਹਾਂ ਨੂੰ ਤੁਸੀਂ ਮਾਰਨਾ ਚਾਹੁੰਦੇ ਹੋ ਲੁੱਟਣਾ ਚਾਹੁੰਦੇ ਹੋ, ਜਿਨ੍ਹਾਂ ਵਾਸਤੇ ਸੰਸਕਾਰ ਕਰਨ ਵਾਸਤੇ ਅੱਗ ਲੈ ਕੇ ਜਾ ਰਹੇ ਹੋ, ਉਹ ਗੁਰੂ ਨਾਨਕ ਦੇਵ ਜੀ ਹਨ।
ਜੋ ਸੁਣ ਕੇ ਬਿਸਮਾਦ ਰਿਦੇ,
ਇਸ ਤਰ੍ਹਾਂ ਸੁਣ ਕਰਕੇ ਜੇ ਠੱਗ ਸਨ ਗੁਰੂ ਪਿਆਰੋ ਹਿਰਦੇ ਦੇ ਵਿੱਚ ਹੈਰਾਨ ਹੋ ਗਏ ਹਨ।
ਅਮਕੋ ਤ੍ਰਿਕ ਤਾਏ ਚਲੇ ਤਾਂ
ਦੋਵੇਂ ਜਾਣੇ ਅੱਗ ਉੱਥੇ ਸੁੱਟੀ ਤੇ ਗੁਰੂ ਪਿਆਰੋ ਦੋਵੇਂ ਜਾਣੇ ਦੌੜ ਕੇ ਚੱਲੇ ਤੇ ਨਾਲੇ ਕਹਿੰਦੇ ਵੀ ਸਾਨੂੰ ਸਰਕਾਰ ਹੈ, ਬਿੱਟੇ ਮੂੰਹ ਸਾਡੇ ਇਸ ਤਰੀਕੇ ਨਾਲ ਕਹਿੰਦੇ ਹਨ।
ਆਨ ਗਏ ਪਦ ਪੰਕਜ ਪਾਨ ਤੋਂ,
ਆ ਕਰਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਨਾਲ ਲਿਪਟ ਗਏ ਹਨ।
ਬੈਨ ਪਨੇ ਤੁਮ ਉਹ ਦੁੱਖ ਖੋ,
ਆ ਕਰਕੇ ਬਚਨ ਕਰਨ ਲੱਗੇ ਸੱਚੇ ਪਾਤਸ਼ਾਹੀ ਤੁਸੀਂ ਤਾਂ ਦੁੱਖਾਂ ਨੂੰ ਨਾਸ ਕਰਨ ਵਾਲੇ ਹੋ,
ਦੋਹਰਾ ਸਰਬ ਵਰਤਾਂਤ ਦਿਖਾਏ ਕਰ,
ਇਹ ਸਾਰਾ ਜਿਹਾ ਪ੍ਰਸੰਗ ਉੱਥੇ ਇਹ ਘਟਨਾ ਵਾਪਰੀ ਸਾਰੀ ਵਿਖਾ ਕਰਕੇ,
ਕਰਦਾ ਆਪਣੀ ਦੀਨ
ਸਤਿਗੁਰਾਂ ਨੇ ਪ੍ਰਤਾਪ ਕੇ ਕੌਤਕ ਵਿਖਾ ਕੇ ਉਹਨਾਂ ਦੇ ਹਿਰਦੇ ਦੇ ਸ਼ਰਧਾ ਬੰਨ ਦਿੱਤੀ ਹੈ।
ਕਰਤਕ ਕਰਮ ਬਹੋਰ ਨੇ,
ਇਸ ਪ੍ਰਕਾਰ ਖੋਟੇ ਕਰਮ ਜਿਹੜੇ ਕਰਦੇ ਸਨ ਲੋਕਾਂ ਨੂੰ ਲੁੱਟ ਲੈਣਾ ਮਾਰ ਦੇਣਾ ਇਸ ਪਾਸੇ ਵੱਲੋਂ ਮੋੜਨ ਦੇ ਵਾਸਤੇ,
ਗੁਰ ਪਰਮ ਪ੍ਰਵੀਨ
ਸਤਿਗੁਰੂ ਨਾਨਕ ਦੇ ਮਹਾਰਾਜ ਜੀ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਨੇ ਕੌਤਕ ਵਰਤਾਇਆ ਹੈ।
ਸੋਭੀ ਸਰਬ ਪੰਥ ਕੀ ਕਥਾ ਸੁਣਾਏ,
ਜਿਹੜੀ ਸਾਰੀ ਰਸਤੇ ਦੀ ਕਥਾ ਸੁਣਾਈ ਹੈ,
ਚਾਰੋਂ ਚਰਨ ਪਰੇ ਲਪਟਾਏ,
ਰਸਤੇ ਜਿਨ੍ਹਾਂ ਨੇ ਕੌਤਕ ਵੇਖਿਆ ਸੀ ਵੀ ਜਿਹੜੇ ਡੰਡੇ ਪੈਂਦੇ ਫਿਰ ਉਹ ਸਵਰਗਾਂ ਨੂੰ ਜਾ ਸੱਚਖੰਡ ਨੂੰ ਜਾ ਰਿਹਾ ਸੀ, ਇਹ ਸਾਰੀ ਆ ਕੇ ਮਹਾਰਾਜ ਨੇ ਸੁਣਾਈ। ਜਦੋਂ ਜਿਹੜੇ ਨਾਲ ਦੇ ਦੋ ਠੱਗ ਕੋਲ ਖੜੇ ਸਨ ਉਹਨਾਂ ਦੇ ਹਿਰਦੇ ਚ ਵੀ ਸ਼ਰਧਾ ਬੱਝੀ, ਮਹਾਰਾਜ ਦੇ ਚਰਨਾਂ ਤੇ ਲਿਪਟ ਗਏ ਹਨ।
ਨਿੰਦ ਜੀਵਕਾ ਉਤੇ ਹਮਾਰੇ,
ਸੱਚੇ ਪਾਤਸ਼ਾਹ ਜੀ ਸਾਡੀ ਜਿਹੜੀ ਉਪਜੀਵਕ ਉਪਜੀਵਿਕਾ ਸੀ ਸਾਡੀ ਕਿਰਤ ਸੀ ਜਿਹੜੀ ਨਿੰਦਣ ਯੋਗ ਹੈ,
ਮਾਰਾ ਜੀਵਨ ਬਿਨਾਂ ਵਿਚਾਰੇ,
ਬਿਨਾਂ ਵਿਚਾਰ ਤੋਂ ਮਿੰਟ ਮਾਰਦਿਆਂ ਜਿਵੇਂ ਗਾਜਰ ਮੂਲੀ ਵੱਢੀ ਦੀ ਹੈ ਮਿੰਟ ਮਾਰਦਿਆਂ ਬੰਦਾ ਮਾਰਨ ਲੱਗੇ ਸੀ।
ਤੁਮ ਸਮਰੱਥ ਸੰਤ ਸੁਖਦਾ,
ਬੜੇ ਵੱਡੇ ਸੀ ਪਾਪ ਕੀਤੇ ਨੇ ਆਪ ਜੀ ਸੰਤ ਹੋ ਸੁਖ ਦੇਣ ਵਾਲੇ ਹੋ,
ਆਪਣੀ ਕਲਾ ਨਾਮ ਦਿਖਾਏ,
ਇੰਨੇ ਮਹਾਰਾਜ ਅਜਰ ਸ਼ਕਤੀਆਂ ਨੂੰ ਜਰਨ ਵਾਲੇ, ਇੰਨੀ ਸ਼ਕਤੀ ਇੰਨੀ ਸਮਰੱਥਾ ਆਪ ਜੀ ਨਿਗਾਹ ਦੇ ਵਿੱਚ ਇੰਨੀ ਤਾਕਤ ਆਪ ਜੀ ਨੇ ਸਾਨੂੰ ਸ਼ਕਤੀ ਆਪਣੀ ਵਿਖਾਈ ਨਹੀਂ ਹੈ,
ਬਖਸ਼ੋ ਵੱਡੇ ਕਰੇ ਅਪਰਾਧ,
ਮਹਾਰਾਜ ਸਾਨੂੰ ਮਾਫ਼ ਕਰ ਦਿਓ, ਅਸੀਂ ਆਪ ਜੀ ਨੂੰ ਵਚਨ ਵੀ ਬੜੇ ਹੋਰ ਤਰ੍ਹਾਂ ਦੇ ਬੋਲੇ ਨੇ, ਸਾਡੇ ਅਪਰਾਧ ਮਾਫ਼ ਕਰ ਦਿਓ ਪਿਛਲੇ ਕੀਤੇ ਹੋਏ ਪਾਪ,
ਹਰ ਉਪਕਾਰੀ ਹੋਵੇ ਜਾਗ ਸਾਧੂ,
ਸਾਨੂੰ ਪਤਾ ਸੰਸਾਰ ਦੇ ਵਿੱਚ ਜਿਹੜੇ ਸਾਧੂ ਮਹਾਤਮਾ ਹੁੰਦੇ ਨੇ ਉਹ ਪਰ ਉਪਕਾਰ ਕਰਨ ਵਾਲੇ ਹੁੰਦੇ ਹਨ।
ਚਲੋ ਗ੍ਰਾਮ ਸ੍ਰੀ ਪ੍ਰਭੂ ਬਹੋਰੇ,
ਸਰਕਾਰ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੁੜ ਕੇ ਫਿਰ ਦੁਬਾਰਾ ਸਾਡੇ ਪਿੰਡ ਚੱਲੋ,
ਬੇਨਤੀ ਸਰਬ ਕਰੇ ਕਰ ਜੋਰੀ।
ਸਾਰੇ ਹੱਥ ਜੋੜ ਕੇ ਕਰਕੇ ਆਪ ਜੀ ਨੂੰ ਬੇਨਤੀਆਂ ਕਰਨਗੇ।
ਅਗ ਉਗਨ ਮੈਂ ਹਮ ਗੁਲਤਾਨਾ,
ਅਸੀਂ ਬਹੁਤ ਸਾਰੇ ਪਾਪਾਂ ਦੇ ਵਿੱਚ ਮਸਤ ਹੋਏ ਹਾਂ, ਗੁਲਤਾਨ ਹੋਏ ਹਾਂ।
ਇਸਾ ਮੈਂ ਦਿਨ ਰਹਿਣ ਦਿੱਤਾ,
ਲੋਕਾਂ ਨੂੰ ਮਾਰਨ ਦੇ ਵਿੱਚ ਅਸੀਂ ਦਿਨ ਰਾਤ, ਕਿਉਂਕਿ ਸਾਡਾ ਕੰਮ ਹੀ ਹੈ, ਸਾਡਾ ਘਰ ਇਵੇਂ ਚੱਲਦਾ, ਰੋਜੀ ਰੋਟੀ ਇਸੇ ਤਰ੍ਹਾਂ, ਸਾਡੀ ਲੋਕਾਂ ਨੂੰ ਮਾਰਨਾ ਸਾਡਾ ਗਿਫਟ ਹੈ ਸਾਡੀ।
ਦੀਨ ਪਏ ਅਵਲੋਕ ਗੁਸਾਏ,
ਇਸ ਤਰ੍ਹਾਂ ਸਤਿਗੁਰਾਂ ਨੂੰ ਵੇਖ ਕਰਕੇ ਬਹੁਤ ਨਿਮਰਤਾ ਵਿੱਚ ਆਏ ਹੋਏ ਨੇ ਠੱਗ।
ਅਟੇ ਗ੍ਰਾਮ ਕੀ ਦਿਸ ਤਿਸ ਥਾਂ,
ਜਦੋਂ ਉਸ ਥਾਂ ਤੋਂ ਮਹਾਰਾਜ ਉਹਨਾਂ ਦੇ ਨਗਰ ਵੱਲ ਵਾਪਸ ਮੁੜ ਪਏ ਹਨ।
ਤਿਰਗੁਰ ਕੋ ਲੇ ਸੰਗ ਸੋ ਆਏ,
ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕਰਕੇ ਆਏ ਹਨ ਠੱਗ ਵਾਪਸ।
ਸਰਬ ਪ੍ਰਸੰਗ ਗ੍ਰਾਮ ਸੁਣਾਏ,
ਸਾਰੀ ਇਹ ਘਟਨਾ ਜਿਹੜੀ ਉੱਥੇ ਵਾਪਰੀ ਸੀ ਉਹਨਾਂ ਠੱਗਾਂ ਨੇ ਪਿੰਡ ਦੇ ਸਾਰਿਆਂ ਨੂੰ ਸੁਣਾਈ ਹੈ।
ਉਦੋਂ ਸਥਾਨ ਜਾਣ ਤਿੰਨ ਨੀਕਾ,
ਜਿੱਥੇ ਉਹਨਾਂ ਦਾ ਵਧੀਆ ਅਸਥਾਨ ਬਣਾਇਆ ਹੋਇਆ ਸੀ,
ਤੈਂ ਬਿਠਾਏ ਬੇਦੀ ਕੋਲ ਟੀਕਾ,
ਬੇਦੀ ਕੋਲ ਦੇ ਭੂਸ਼ਣ ਸਰੂਪ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਿਠਾ ਦਿੱਤਾ ਹੈ।
ਪਾਇਨ ਬੰਧਨ ਕਰ,
ਸਾਰੇ ਭੇਟਾਵਾਂ ਮਹਾਰਾਜ ਦੇ ਚਰਨਾਂ ਚ ਰੱਖਦੇ ਨਮਸਕਾਰਾਂ ਕਰਦੇ ਹਨ।
ਉਸਤ ਬਾਰੋਂ ਬਾਰੋ ਚਰ,
ਵਾਰ ਵਾਰ ਸਤਿਗੁਰਾਂ ਦੀ ਉਸਤਰੀ ਵਡਿਆਈ ਕਰ ਰਹੇ ਹਨ।
ਜਿਸ ਪ੍ਰਕਾਰ ਹੋਇਆ ਭਲਾ ਹਮਾਰਾ,
ਜਿਸ ਤਰੀਕੇ ਨਾਲ ਸਾਡਾ ਭਲਾ ਹੋ ਜਾਵੇ, ਇਸ ਤਰ੍ਹਾਂ ਬੇਨਤੀਆਂ ਕਰਦੇ ਹਨ।
ਸਿਖਵਨ ਸੂਸ ਸਿਖਾਏ ਉਦਾਰਾ,
ਮਹਾਰਾਜ ਉਹਨਾਂ ਨੇ ਉਹਨਾਂ ਨੂੰ ਬਹੁਤ ਭਾਰੀ ਸਿੱਖਿਆ ਮਹਾਰਾਜ ਨੇ ਸਿਖਾਈ ਹੈ।
ਮਾਨਵ ਸਰਬ ਕੁਕਰਮਨ ਲਾਗੇ,
ਸਾਰੇ ਮਨੁੱਖ ਖੋਟੇ ਕਰਮਾਂ ਦੇ ਵਿੱਚ ਪਾਪ ਕਰਨ ਦੇ ਵਿੱਚ ਲੱਗੇ ਹੋਏ ਸਨ।
ਪਰੀ ਤੂੰ ਦਰਸ਼ਨ ਪਾਗੇ,
ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਾਨੂੰ ਦਰਸ਼ਨ ਹੋਏ ਨੇ, ਸਿੱਖਿਆ ਪ੍ਰਾਪਤ ਹੋਈ ਹੈ, ਹੁਣ ਸਾਨੂੰ ਸਮਝ ਪਈ ਹੈ।
ਜਿਨੇ ਸੁਣੀ ਤਿੰਨ ਕੀ ਗੁਣ ਖਾਨੇ,
ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਇਸ ਪ੍ਰਕਾਰ ਸੁਣੀ ਹੈ।
ਸੁਖਦ ਮੁਕਤ ਦਾ ਬੋਲੀ ਬਾਣੀ,
ਸੁਖ ਦਾ ਤੇ ਮੁਕਤੀ ਦਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ ਹਨ।
ਨਿੰਦ ਜੀਵਕਾ ਪਾਸ਼ਲ ਤਿਆਗੋ,
ਮਹਾਰਾਜ ਜਿਹੜੀ ਪਿਛਲੀ ਕਹਿਣਗੇ ਜਿਹੜੀ ਬੁੱਧੀ ਤੁਸੀਂ ਕਮਾਈ ਕਰਦੇ ਹੋ ਪਾਪ ਦੀ, ਉਹ ਸਾਰੀ ਛੱਡ ਦਿਓ।
ਕਿਰਖੀ ਕਰਨ ਭਲੇ ਮਗ ਲਾਗੋ,
ਮਨ ਲਾ ਕਰਕੇ ਖੇਤੀ ਕਰਿਆ ਕਰੋ।
ਅਬ ਜੋਤੋ ਅਬ ਜੇਤੋ ਕਰ ਮੈਂ ਹੋ ਦਰਬਾ,
ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਪਾਪ ਦੀ ਕਮਾਈ ਹੈ ਧਨ ਇਕੱਠਾ ਕੀਤਾ ਹੋਇਆ ਹੈ,
ਪਾਪਨ ਕਾ ਸੋ ਲੁਟਾਵੋ ਸਰਬਾ,
ਪਾਪਾਂ ਦੇ ਕਰਕੇ ਤੁਸੀਂ ਉਹ ਇਕੱਠਾ ਕੀਤਾ ਹੋਇਆ ਹੈ ਜਿਹੜਾ,
ਕਰੋ ਕਮਾਈ ਹਾਥਨ ਸੰਗਾ,
ਸਰਕਾਰ ਉਹਨਾਂ ਨੂੰ ਵੰਡ ਦਿਓ ਤੇ ਦੁਬਾਰਾ ਹੁਣ ਤੁਸੀਂ ਖੁਸ਼ ਹੋ ਕਰਕੇ ਕਿਰਤ ਕਮਾਈ ਕਰੋ,
ਤੇ ਮੈਂ ਕਰੋ ਪੁੰਨ ਸਾ ਉਮੰਗਾ,
ਉਹਦੇ ਵਿੱਚੋਂ ਫਿਰ ਸੰਬੰਧ ਕੱਢ ਕੇ ਤੇ ਪੁੰਨ ਦਾਨ ਕਰਿਆ ਕਰੋ ਚਾਅ ਦੇ ਨਾਲ।
ਗ੍ਰਾਮ ਵਿਖੇ ਧਰਮਸ਼ਾਲਾ ਰਚੀਏ,
ਇਸ ਪ੍ਰਕਾਰ ਨਗਰ ਦੇ ਵਿੱਚ ਗੁਰਦੁਆਰਾ ਬਣਾਓ।
ਅਸਨ ਖਵਾਏ ਅਥਿਤ ਪੁੰਨ ਆਚੀ,
ਲੋੜਵੰਦ ਗਰੀਬ ਨੂੰ ਇਸ ਪ੍ਰਕਾਰ ਵਸਤਰ ਦੇਣਾ ਕਰੋ, ਉਹਨਾਂ ਨੂੰ ਭੋਜਨ ਖਵਾਇਆ ਕਰੋ।
ਸਤਨਾਮ ਕੋ ਸਿਮਰਨ ਕਰਨ,
ਸਤਨਾਮ ਸੱਚੇ ਦਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰੋ।
ਮੰਤਰ ਸਰਬ ਕੁਲੱਖਣ ਕੋ ਹਰਨ,
ਇਸ ਪ੍ਰਕਾਰ ਜਿਹੜੇ ਖੋਟੇ ਤੁਸੀਂ ਕੰਮ ਕਰਦੇ ਹੋ ਸਾਰੇ ਛੱਡ ਦੇਣਾ ਕਰੋ।
ਕਿਰਤ ਕਰੋ ਆਪਣੇ ਦਿਨ ਮਾਹੀ,
ਇਸ ਪ੍ਰਕਾਰ ਦਿਨੇ ਆਪਣੀ ਕਿਰਤ ਕਰਿਆ ਕਰੋ।
ਮਿਲੂ ਸਾਂਝ ਧਰਮਸ਼ਾਲਾ ਚਾਹੀ,
ਤੋ ਸ਼ਾਮ ਨੂੰ ਇਕੱਠੇ ਹੋ ਕਰਕੇ ਜਿੱਥੇ ਧਰਮਸ਼ਾਲਾ ਗੁਰਦੁਆਰਾ ਬਣਾਇਆ ਉੱਥੇ ਸਾਰੇ ਇਕੱਠੇ ਹੋ ਕਰਕੇ ਪਰਮੇਸ਼ਰ ਦੀ ਵਡਿਆਈ ਕਰਿਆ ਕਰੋ।
ਤਾਂ ਬੈਠ ਪ੍ਰਭ ਕੀਰਤ ਗਾਵੋ,
ਬੈਠ ਕਰਕੇ ਪਰਮੇਸ਼ਰ ਦਾ ਜਸ ਕਰਿਆ ਕਰੋ।
ਹੋਰ ਹੋਤ ਨਾਮ ਲਿਵ ਲਾਵੋ,
ਇਸ ਪ੍ਰਕਾਰ ਅੰਮ੍ਰਿਤ ਵੇਲੇ ਉੱਠ ਕਰਕੇ ਨਾਮ ਦੇ ਵਿੱਚ ਬਿਰਤੀ ਲਾਇਆ ਕਰੋ।
ਸੰਤ ਅਥਿਤ ਕੀ ਸੇਵਾ ਕਰੀਏ,
ਸੰਤਾਂ ਦੀ ਮਹਾਂਪੁਰਸ਼ਾਂ ਦੀ ਲੋੜਵੰਦ ਦੀ ਗਰੀਬਾਂ ਦੀ ਸਹਾਇਤਾ ਕਰਿਆ ਕਰੋ।
ਆਓ ਭਗਤ ਹਿਰਦੇ ਮੈਂ ਧਰੀਏ,
ਹਿਰਦੇ ਦੇ ਵਿੱਚ ਪ੍ਰੇਮਾ ਭਗਤੀ ਧਾਰਨ ਕਰੋ।
ਇਹ ਉਪਦੇਸ਼ ਸਦੀਵ ਕਮਾਵੋ,
ਇਹ ਜਿਹੜਾ ਉਪਦੇਸ਼ ਸਦਾ ਹੀ ਆਪ ਜੀ ਕਮਾਉਣਾ ਕਰੋ।
ਤੁਮਰਾ ਭਲਾ ਹੋਏ ਸੁਖ ਪਾਵੋ,
ਇਸ ਤਰ੍ਹਾਂ ਤੁਹਾਡਾ ਭਲਾ ਹੋਵੇਗਾ, ਸੁਖਾਂ ਦੀ ਪ੍ਰਾਪਤੀ ਹੋ ਜਾਵੇਗੀ।
ਮਾਨੇ ਬਚਨ ਗੁਰੂ ਕੇ ਸਭ,
ਸਾਰਿਆਂ ਨੇ ਸਤਿਗੁਰਾਂ ਦੇ ਬਚਨ ਮੰਨ ਲਏ ਹਨ।
ਸਰਬ ਲਟਾਏ ਦੀਨ ਤਿੰਨ ਸਭ ਹੀ,
ਉਸ ਪ੍ਰਕਾਰ ਗੁਰੂ ਪਿਆਰ ਉਹਨਾਂ ਉੱਪਰ ਮਹਾਰਾਜ ਨੇ ਪਰਉਪਕਾਰ ਕੀਤਾ ਹੈ।
ਖੇਤੀ ਕਰਨ ਲੱਗਿਓ ਸਭ ਗ੍ਰਾਮ,
ਸਾਰਾ ਨਗਰ ਖੇਤੀ ਕਰਨ ਲੱਗ ਪਿਆ ਹੈ।
ਪੂਰਵ ਕੋ ਤਜ ਦਿਓ ਕੋ ਕੰਮ,
ਜਿਹੜਾ ਪਹਿਲਾਂ ਖੋਟੇ ਕੰਮ ਕਰਦੇ ਸਨ, ਠੱਗੀਆਂ ਮਾਰਨੀਆਂ, ਲੋਕਾਂ ਨੂੰ ਮਾਰ ਦੇਣਾ, ਸਾਰਾ ਛੱਡ ਦਿੱਤਾ ਹੈ।
ਧਰਮਸ਼ਾਲ ਮਿਲ ਸਕਲ ਸਵਾਰੇ,
ਇਸ ਪ੍ਰਕਾਰ ਸਾਰਿਆਂ ਨੇ ਮਿਲ ਕਰਕੇ ਸੋਹਣਾ ਗੁਰਦੁਆਰਾ ਬਣਾਇਆ ਹੈ। ਇੱਕ
ਪਾਓ ਪਾਉਤ ਕੇ ਅਧਿਕਾਰੇ,
ਦੋਸਤੋ ਇਸ ਪ੍ਰਕਾਰ ਪ੍ਰੇਮਾ ਭਗਤੀ ਦੇ ਵਿੱਚ ਉਹਨਾਂ ਨੂੰ ਲਾ ਦਿੱਤਾ ਹੈ।
ਸਿਮਰਨ ਲੱਗੇ ਵਾਹਿਗੁਰੂ ਨਾਮ,
ਵਾਹਿਗੁਰੂ ਨਾਮ ਦਾ ਸਿਮਰਨ ਕਰਨ ਲੱਗੇ ਹਨ।
ਸਿੱਖੀ ਰੀਤ ਲੈ ਨੇ ਅਬ ਰਾਮੋ,
ਹਿਰਦੇ ਦੇ ਵਿੱਚ ਸਿੱਖੀ ਦੀ ਸੋਹਣੀ ਮਰਿਆਦਾ ਉਹਨਾਂ ਨੇ ਧਾਰਨ ਕੀਤੀ ਹੈ।
ਇੱਕ ਦਿਵਸ ਬਸ ਕਰ ਤੇ ਸਾਤਾ,
ਕਈ ਦਿਨ ਮਹਾਰਾਜ ਉੱਥੇ ਉਹਨਾਂ ਦੇ ਪਿੰਡ ਵਿੱਚ ਰਹੇ ਹਨ।
ਪਾਓ ਭਗਤ ਵਿੱਚ ਨੀਕ ਦ੍ਰਿੜਾਨਾ,
ਇਸ ਤਰੀਕੇ ਨਾਲ ਪ੍ਰੇਮਾ ਭਗਤੀ ਦ੍ਰਿੜ ਕਰਾਈ ਹੈ ਉਹਨਾਂ ਨੂੰ।
ਬਖਸ਼ੇ ਸਰਬ ਪਾਪ ਤਿਨ ਘੇਰੇ।
ਮਹਾਰਾਜ ਨੇ ਉਹਨਾਂ ਦੇ ਪਿਛਲੇ ਕੀਤੇ ਹੋਏ ਸਾਰੇ ਗੁਨਾਹ ਗਰੀਬ ਨਵਾਜ ਨੇ ਮਾਫ਼ ਕਰ ਦਿੱਤੇ ਹਨ।
ਔਰ ਚਲਾਈ ਪੰਥ ਫਲੇਰੇ,
ਚੰਗੇ ਰਸਤੇ ਸਿੱਖੀ ਦੇ ਰਸਤੇ ਉੱਪਰ ਉਹਨਾਂ ਨੂੰ ਪਾ ਦਿੱਤਾ ਹੈ।
ਜਿਦਾ ਭਾਈ ਤਿੰਨ ਤੀ ਪੁਰ ਆਏ,
ਉਹਨਾਂ ਤੋਂ ਮੱਲੋ ਜੋਰੀ ਮਹਾਰਾਜ ਅੱਗੇ ਚੱਲੇ ਹਨ। ਜਿਦਾ ਹੋ ਕਰਕੇ
ਅੱਗੇ ਕੀਨੋ ਗਮਨ ਗੁਸਾਏ,
ਮਾਲਕ ਸੱਚੇ ਪਾਤਸ਼ਾਹ ਜੀ ਅੱਗੇ ਚੱਲੇ ਹਨ।
ਮਹਾ ਅਗੀ ਜਿਨ ਜਗਤ ਉਧਾਰੇ,
ਪ੍ਰਕਾਰ ਮਹਾਨ ਸੰਸਾਰ ਦੀ ਅੱਗ ਦੇ ਵਿੱਚ ਜਰਦੇ ਸਰਦੇ ਸਰਦੇ ਹੋਏ ਲੱਖ ਲੋਕਾਂ ਨੂੰ ਮਹਾਰਾਜ ਨੇ ਉਧਾਰ ਕੀਤਾ ਹੈ।
ਤਿੰਨ ਦਰਸ਼ਨ ਪਰ ਕਵੀ ਬਲਿਹਾਰੇ,
ਕਵੀ ਜੀ ਕਹਿੰਦੇ ਐਸੇ ਸਤਿਗੁਰਾਂ ਦੇ ਦਰਸ਼ਨਾਂ ਤੋਂ ਅਸੀਂ ਬਲਿਹਾਰ ਗੁਰਬਾਣ ਜਾਂਦੇ ਹਾਂ।
ਦੋਰਾ ਮੁਕਤਾ ਪੰਗਤ ਸਰਸਤੀ,
ਇਸ ਪ੍ਰਕਾਰ ਜਿਹੜੀ ਇਹ ਗੁਰਬਾਣੀ ਗੁਰਚਰ ਮੁਕਤੀ ਰੂਪੀ ਪੰਗਤੀਆਂ ਮੁਕਤੀ ਰੂਪੀ ਮੋਤੀਆਂ ਨੂੰ ਦੇਣ ਵਾਲੀ ਹੈ।
ਗੁਰ ਜਸ ਗੁਣ ਪੁਰਵਾਏ,
ਇਸ ਪ੍ਰਕਾਰ ਇਹ ਜਿਹੜੀ ਕਥਾ ਇਹਦੇ ਵਿੱਚ ਗੁਰੂ ਦਾ ਜਸ ਦੇ ਗੁਣ ਹੈ, ਇਸ ਪ੍ਰਵਾਹ ਦੇ ਵਿੱਚ ਇਹ ਪ੍ਰਵਾਹ ਚੱਲਦਾ ਇਹਦੇ ਵਿੱਚ।
ਪੈਰੇ ਔਰ ਦੁਆ ਲੋਕ ਮੈਂ,
ਇਸ ਪ੍ਰਕਾਰ ਐਸੀ ਸੋਹਣੀ ਜਿਹੜੀ ਕਥਾ ਇਹ ਹਿਰਦੇ ਵਿੱਚ ਧਾਰਨ ਕਰਨ ਦੇ ਨਾਲ
ਰੂਬਾ ਹੋਇਆ ਅਧਕਾਏ,
ਬਹੁਤ ਭਾਰੀ ਲੋਕ ਸੰਸਾਰ ਦੇ ਵਿੱਚ ਪ੍ਰਲੋਕ ਦੇ ਵਿੱਚ ਵੀ ਮਨੁੱਖ ਦੀ ਸ਼ੋਭਾ ਹੁੰਦੀ ਹੈ।
ਸ੍ਰੀ ਵਾਲਾ ਸੁੰਦਰਵਾਦ ਚੌਪਈ, ਸੁਣੀਏ ਸ੍ਰੀ ਅੰਗਦ ਸੁਖ ਕਾਰਨ।
ਭਾਈ ਮਾਨ ਭਾਈ ਬਾਲਾ ਜੀ ਸੰਧੂ ਗੋਰ ਜਿਨ੍ਹਾਂ ਦਾ ਕਹਿੰਦੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੁਖਾਂ ਦੇ ਮੂਲ ਤੋਂ ਸੱਚੇ ਪਾਤਸ਼ਾਹ ਦੀ ਕਥਾ ਸੁਣੋ।
ਗਮਨੇ ਅੱਗੇ ਨਰਕ ਨਿਵਾਰਨ,
ਨਰਕਾਂ ਤੋਂ ਨਿਵਰਤੀ ਕਰਾਉਣ ਵਾਲੇ ਸੱਚੇ ਪਾਤਸ਼ਾਹ ਜੀ ਉਸ ਪਿੰਡ ਤੋਂ ਅੱਗੇ ਚੱਲੇ ਠੱਗਾਂ ਦਾ ਉਧਾਰ ਕਰਕੇ।
ਰੂਮ ਬਿਲਾਇਤ ਜਹਾਂ ਮਹਾਨਾ,
ਮਹਾਨ ਵੱਡਾ ਰੋਮ ਨਗਰ ਹੈ, ਰੂਮ ਦੇ ਵਿੱਚ ਸੱਚੇ ਪਾਤਸ਼ਾਹ ਜੀ ਚੱਲੇ ਹਨ।
ਪਾਤਸ਼ਾਹ ਕਾਰੂ ਤੇ ਧਨ,
ਰੂਮ ਦੇਸ਼ ਦਾ ਜਿਹੜਾ ਬਾਦਸ਼ਾਹ ਸੀ ਉਹਦਾ ਨਾਮ ਕਾਰੂ ਬਾਦਸ਼ਾਹ, ਉਹਦਾ ਉਧਾਰ ਕਰਨ ਵਾਸਤੇ ਮਹਾਰਾਜ ਜਾ ਰਹੇ ਹਨ।
ਕਹਾਂ ਜਾਏ ਦੇਖੋ ਪੁਰਬਾਰੇ,
ਜਾ ਕਰਕੇ ਇੱਕ ਬਹੁਤ ਵੱਡਾ ਨਗਰ ਵੇਖਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ।
ਮਹਾਰੰਗ ਬਸ ਹੈ ਨਰ ਨਾਰੇ,
ਉਸ ਨਗਰ ਦੇ ਵਿੱਚ ਬਹੁਤ ਕੰਗਾਲ ਦੇ ਗਰੀਬ ਮਨੁੱਖ ਰਹਿੰਦੇ ਹਨ।
ਕਿਰਤ ਕਰਤ ਸਭ ਦਿਲ ਸੁਭਤਾਵ,
ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਕੰਮ ਕਰਦਿਆਂ ਬਤੀਤ ਹੋ ਜਾਂਦਾ ਹੈ।
ਦਰਬ ਨਾ ਪਾਸੂ ਸਦਾ ਦੁੱਖ ਪਾਵਤ,
ਤਾਂ ਵੀ ਧਨ ਨਹੀਂ ਕੋਲ ਰਹਿੰਦਾ, ਧਨ ਦੀ ਪ੍ਰਾਪਤੀ ਨਹੀਂ ਹੁੰਦੀ, ਪਰ ਬਹੁਤ ਭਾਰੀ ਦੁੱਖ ਪਾਉਂਦੇ ਰਹਿੰਦੇ ਨੇ ਉੱਥੋਂ ਦੇ ਲੋਕ।
ਸੰਤ ਅਥਿਤ ਕੀ ਸੇਵ ਨਾ ਕਰੀ,
ਨਾ ਕਿਸੇ ਸੰਤ ਦੀ ਨਾ ਕਿਸੇ ਲੋੜਵੰਦ ਗਰੀਬ ਦੀ ਉਹ ਲੋਕ ਸਹਾਇਤਾ ਕਰਦੇ ਹਨ। ਉੱਥੋਂ ਦੇ ਲੋਕ ਜਿਹੜੇ ਨਾਸਤਿਕ ਹਨ,
ਉਹ ਪ੍ਰਜਾ ਏਕੋ ਅਨਹਰੀ,
ਉੱਥੋਂ ਦਾ ਰਾਜਾ ਜਿਹੜੇ ਰੋਮ ਦੇਸ਼ ਦਾ ਤੇ ਉੱਥੋਂ ਦੀ ਪ੍ਰਜਾ ਲੋਕ ਨੇ ਜਿਹੜੇ ਸਾਰੇ ਏਕੋ ਦੇ ਹਨ।
ਜੀ ਪਰਮੇਸ਼ਰ ਨਾਮ ਨਾ ਲੈ,
ਰੋਮਣੀ ਜੋ ਪਰਮੇਸ਼ਰ ਉਹਦਾ ਨਾਮ ਕਦੇ ਵੀ ਨਹੀਂ ਲੈਂਦੇ ਹਨ।
ਦੋ ਲੋਕ ਦੁੱਖ ਪਾਵੇਂ ਤੇ,
ਜਿਹੜੇ ਗੁਰੂ ਪਿਆਰੇ ਪਰਮੇਸ਼ਰ ਦਾ ਨਾਮ ਨਹੀਂ ਲੈਂਦੇ, ਸੰਤਾਂ ਦੀ ਸੇਵਾ ਨਹੀਂ ਕਰਦੇ, ਉਹ ਲੋਕ ਦੋਵਾਂ ਲੋਕਾਂ ਦੇ ਵਿੱਚ ਦੁੱਖ ਪਾਉਂਦੇ ਹਨ।
ਤਿੰਨ ਕੋ ਸੁੱਖ ਦੇਣੇ ਕੀਤਾ,
ਸੁੱਖ ਦੇਣ ਦੇ ਵਾਸਤੇ
ਹੋਰ ਪ੍ਰਵੇਸ਼ ਬੇਦੀ ਕੋਲ ਟੇਪਾ,
ਬੇਦੀ ਕੋਲ ਦੇ ਪ੍ਰਤੀਕਾ ਸਰੂਪ ਸੱਚੇ ਪਾਤਸ਼ਾਹ ਜੀ ਉਸ ਨਗਰ ਦੇ ਵਿੱਚ ਪ੍ਰਵੇਸ਼ ਹੋਏ ਹਨ।
ਬਾਰੋਂ ਕੀਰ ਦੁਰਗ ਜੇ ਭਾਰੀ,
ਕਾਰੂ ਬਾਦਸ਼ਾਹ ਦਾ ਬੜਾ ਭਾਰੀ ਵੱਡਾ ਕਿਲਾ ਬਣਾਇਆ ਹੋਇਆ ਸੀ।
ਤਿਨਕੇ ਬੈਠੇ ਜਾਏ ਅਗਾਰੇ,
ਮਹਾਰਾਜ ਉਹਦੇ ਕਿਲੇ ਦੇ ਅੱਗੇ ਜਾ ਕਰਕੇ ਬੈਠ ਗਏ ਹਨ।
ਬ੍ਰਹਿੰਦ ਉੱਤੇ ਦਰ ਪਰ ਦੁਰਵਾਨਾ,
ਇਸ ਪ੍ਰਕਾਰ ਉਸ ਦੇ ਕਿਲੇ ਦੇ ਅੱਗੇ ਇੱਕ ਦਰਬਾਨ ਖੜਾ ਹੋਇਆ ਸੀ।
ਤਿੰਨ ਸੌ ਸ੍ਰੀ ਗੁਰ ਬਚਨ ਬਖਾਨਾ,
ਬਹੁਤ ਸਾਰੇ ਦਰਬਾਨ ਖੜੇ ਹੋਏ ਸਨ, ਉੱਥੇ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ।
ਕੈਸੂ ਹੈ ਪਾਤਸ਼ਾਹ ਵਿਲਾਇਤ,
ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਪੁੱਛਣ ਲੱਗੇ ਕਿ ਤੁਹਾਡੇ ਦੇਸ਼ ਦਾ ਜਿਹੜਾ ਰਾਜਾ ਇਹ ਕਿਸ ਤਰ੍ਹਾਂ ਦਾ, ਇਹਦਾ ਸੁਭਾਅ ਕਿੱਦਾਂ ਦਾ ਹੈ।
ਕੀਰਤ ਦੇਤ ਫਕੀਰ ਖਰਾਇਤ,
ਫਕੀਰ ਸਾਧੂ ਮਹਾਤਮਾ ਆਉਂਦੇ ਨੇ ਉਹਨਾਂ ਨੂੰ ਕਿੰਨਾ ਕੁ ਦਾਨ ਕਰਦਾ ਹੈ।
ਕੈਸੋ ਨਿਆਉ ਪ੍ਰਜਾ ਕੋ ਕਰੇ,
ਪ੍ਰਜਾ ਦੇ ਉੱਪਰ ਇਹਦਾ ਨਿਆਂ ਕਿਸ ਤਰ੍ਹਾਂ ਦਾ, ਇਹਦਾ ਇਨਸਾਫ਼ ਕਿੱਦਾਂ ਕਰਦਾ ਹੈ।
ਕਰਨਾ ਕਿਸ ਗਰੀਬੀ ਮੈਂ ਧਰਾਏ,
ਹਿਰਦੇ ਦੇ ਵਿੱਚ ਇਹਦੇ ਕਿੰਨੀ ਕੁ ਦਇਆ, ਮਹਾਰਾਜ ਪੁੱਛ ਰਹੇ ਹਨ।
ਸੁਣ ਦਰਬਾਨਨ ਗਿਰਾ ਜਾਰੇ,
ਕਰਕੇ ਉਹ ਜਿਹੜੇ ਦਰਬਾਨ ਸਨ ਬਾਹਰ ਖੜੇ ਹੋਏ ਸਨ ਦਰਵਾਜਿਆਂ ਦੇ ਸਿਪਾਹੀ, ਉਹ ਕਹਿਣ ਲੱਗੇ ਹਨ
ਅਤ ਪਰਜਾ ਇਨ ਕੀਨ ਦੁਖਾਰੇ,
ਮਹਾਰਾਜ ਕੀ ਦੱਸੀਏ, ਇਹ ਜਿਹੜਾ ਰਾਜਾ ਇਹਨੇ ਪ੍ਰਜਾ ਲੋਕਾਂ ਨੂੰ ਬੜਾ ਦੁੱਖ ਦਿੱਤਾ ਹੋਇਆ ਹੈ।
ਕਾਰੂ ਆਤ ਜ਼ੁਲਮੀ ਪਾਤਸ਼ਾਹ,
ਸਰਕਾਰ ਇਹਦਾ ਨਾਮ ਕਾਰੂ ਦਾ ਬੜਾ ਜ਼ੁਲਮੀ ਬਾਦਸ਼ਾਹ, ਜ਼ੁਲਮ ਕਰਦਾ ਲੋਕਾਂ ਉੱਪਰ।
ਕਿਰਪਨ ਵਿਸਾਲ ਰਹਿ ਧਨ ਚਾਹੇ,
ਬੜਾ ਇਹ ਵੱਡਾ ਕੰਜੂਸ ਹੈ, ਕੰਜੂਸੀ ਬੜੀ ਕਰਦਾ ਤੇ ਧਨ ਦੀ ਇੱਛਾ ਦੇ ਮਨ ਵਿੱਚ ਹਰ ਵਕਤ ਰਹਿੰਦੀ ਹੈ ਕਿ ਲੋਕਾਂ ਦੇ ਕੋਲੋਂ ਮੈਂ ਸਾਰਾ ਧਨ ਖੋ ਲਵਾਂ।
ਰਾਂਚਕ ਦਾਨ ਕਿਸੂ ਨੇ ਦੇ,
ਸਰੋਂ ਦੇ ਦਾਨ ਜਿੰਨਾ ਵੀ ਕਿਸੇ ਨੂੰ ਦਾਨ ਨਹੀਂ ਦਿੰਦਾ ਹੈ।
ਪਰਜਾ ਸਰਵ ਲੂਟ ਇਨ ਲਈ,
ਸਾਰੀ ਪ੍ਰਜਾ ਨੇ ਲੁੱਟ ਲਈ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਾਉਂਦਾ, ਜਿਹੜੇ ਪੈਸੇ ਹੁੰਦੇ ਨੇ ਸਾਰੇ ਖੋ ਲੈਂਦਾ ਹੈ।
ਇਸ ਕੋ ਭਰਾ ਹਰੂਨ ਹੈ ਜੋ,
ਇਹਦਾ ਇੱਕ ਜਿਹੜਾ ਹਰੂਨ ਨਾਮ ਦਾ ਭਰਾ ਹੈ,
ਸਰਬ ਗੰਜ ਚਾਲੀ ਕੀਏ ਸੋ
ਓਹਨੇ ਚਾਲੀ ਗੰਜ ਖਜ਼ਾਨਾ ਜੋੜਿਆ ਹੋਇਆ ਹੈ
ਇਨ ਕਿੰਨੇ ਪੈਂਤਾਲੀ ਗੰਜ
ਇਸ ਪ੍ਰਕਾਰ ਇਹਨੇ ਆਪਦੇ ਹਰੂਨ ਦਾ ਭਰਾ ਓਹਦੇ ਨਾਲ ਪੰਜ ਗੰਜ ਜਿਹੜਾ ਵੱਧ ਖਜ਼ਾਨਾ ਜੋੜਿਆ ਹੋਇਆ ਪੰਜ ਇਹਦੇ ਕੋਲ ਪੰਤਾਲੀ ਗੰਜ ਖਜ਼ਾਨਾ ਪੰਤਾਲੀ ਗੰਜ ਮਾਇਆ ਦੇ ਭਰੇ ਹੋਏ ਹਨ
ਸਰਬ ਵਿਲਾਇਤ ਮਾਇਆ ਸਾਂਝ
ਸਾਰੀ ਵਿਲਾਇਤ ਦੇਸ਼ ਵਿੱਚ ਰੋਮ ਦੇਸ਼ ਦੇ ਵਿੱਚ ਇਹਨੇ ਮਾਇਆ ਇਕੱਠੀ ਕਰ ਲਈ ਹੈ
ਦੁਹਰਾ ਦਾਦ ਪੁਕਾਰ ਨਾ ਸੁਣੇ ਕਛ
ਇਸ ਪ੍ਰਕਾਰ ਇਹ ਜਿਹੜਾ ਰਾਜਾ ਨਾ ਕਿਸੇ ਦੀ ਪੁਕਾਰ ਸੁਣਦਾ ਹੈ ਤੇ ਨਾ ਇਨਸਾਫ ਕਰਦਾ ਹੈ
ਲੀਵੇ ਤਨ ਖੁਸਵਾਏ
ਇਹ ਆਪਣੇ ਸਿਪਾਹੀਆਂ ਨੂੰ ਭੇਜ ਕਰਕੇ ਤੇ ਲੋਕਾਂ ਦੇ ਕੋਲੋਂ ਧਨ ਖੋ ਲੈਂਦਾ ਹੈ
ਦਇਆਹੀਨ ਦੁੱਖ ਦੇ ਸਭ
ਦਇਆ ਦਾ ਮਹਾਰਾਜ ਤੁਸੀਂ ਪੁੱਛਦੇ ਉਹਦੇ ਮਨ ਵਿੱਚ ਕੋਈ ਦਇਆ ਦੁਆ ਨਹੀਂ ਹੈਗੀ ਬੜਾ ਦੁੱਖ ਦਿੰਦਾ ਸਾਰੇ ਇਹਦਾ ਦੁੱਖ ਮੰਨਦੇ ਹਨ
ਮਾਨਸ ਬਾਤ ਨਾ ਕਾਏ
ਨਾ ਇਹ ਕਿਸੇ ਦੀ ਗੱਲ ਮੰਨਦਾ ਬੜਾ ਹੰਕਾਰੀ ਹੈ
ਦੇਸ਼ ਬਿਲਾਇਤ ਸਗਰ
ਰੋਮ ਦੇਸ਼ ਦੇ ਸਾਰੇ ਲੋਕ ਇਥੋਂ ਦੁਖੀ ਅੱਗੇ ਖੜੇ ਹਨ
ਰਹਿ ਦੁਖੀ ਨਿਤ ਤਾਰ ਔਰ ਸ਼ੋਕ
ਇਹਦੇ ਕੋਲ ਹੁਣ ਤਾਕਤ ਹੈ ਲੋਕੀ ਦੁਖੀ ਨੇ ਤੇ ਬੜੇ ਦੁਖੀ ਰਹਿੰਦੇ ਹਿਰਦੇ ਸ਼ੋਕ ਧਾਰਦੇ ਹਨ
ਕਿਤੇ ਗ੍ਰਾਮ ਕਰ ਗਏ ਉਜਾੜ
ਕਈ ਨਗਰ ਇਹਨੇ ਉਜਾੜ ਛੱਡੇ ਆ ਪਿੰਡ ਦੀ ਪਛੜਦੇ ਕੱਖ ਨੀ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਹੈ
ਕੀਤਕ ਮਰ ਗਏ ਕਰਤ ਪੁਕਾਰ
ਕਈ ਨਗਰ ਉਜੜ ਗਏ ਨੇ ਕਈ ਪੁਕਾਰਾਂ ਕਰਦੇ ਚੀਕਾਂ ਮਾਰਦੇ ਰੋਂਦੇ ਕਰਲਾਉਂਦੇ ਮਰ ਗਏ ਲੋਕ
ਸੁਣ ਕਰ ਤੈਨਤੀ ਕਿਰਪਾ ਨਿਧਾਨਾ
ਉਹਨਾਂ ਦੇ ਕੋਲੋਂ ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਸੁਣਿਆ
ਪੁਨ ਬੂਝੇ ਸੋ ਦਰਬਾਨ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਦਰਬਾਨ ਦੇ ਪਾਸੋਂ ਫਿਰ ਪੁੱਛਿਆ ਹੈ
ਕੈਸੇ ਦਰਬ ਕੀ ਨੇ ਇਕੱਠਾ
ਕਹਿੰਦੇ ਧਨ ਨੇ ਕਿਸ ਤਰ੍ਹਾਂ ਇਕੱਠਾ ਕੀਤਾ ਸਾਰਾ ਜਿਹੜੇ ਤੁਸੀਂ ਦੱਸੇ ਹੋ ਪੰਤਾਲੀ ਗੰਜ ਦੇ ਕੋਲ ਮਾਇਆ ਇਹਨੇ ਪੰਤਾਲੀ ਗੰਜ ਜਿਹੜੀ ਮਾਇਆ ਕਿਵੇਂ ਇਕੱਠੀ ਕੀਤੀ ਹੈ
ਰਾਗ ਪਹਿ ਨਰ ਅਦਕ ਦੁਰਾਏ
ਕਿਉਂਕਿ ਜਿਹੜਾ ਧਨ ਹੈ ਮਨੁੱਖ ਬਹੁਤਾ ਲੁਕੋ ਕੇ ਰੱਖਦਾ ਇਹ ਸਭ ਤੋਂ ਵੱਧ ਧਨ ਮਨੁੱਖ ਧਨ ਨੂੰ ਪਿਆਰ ਕਰਦਾ ਘਰਵਾਲੀ ਤੋਂ ਬੱਚਿਆਂ ਤੋਂ ਲੁਕੋ ਕੇ ਆਪਣਾ ਵੱਖਰਾ ਅਕਾਊਂਟ ਬਣਾਇਆ ਹੁੰਦਾ ਉਹਦੇ ਵਿੱਚ ਵੱਖਰੀ ਸੇਵਾ ਕਰਦਾ ਮਾਇਆ ਇਹ ਫਿਰ ਧਨ ਇਹਨੇ ਕਿਵੇਂ ਇਕੱਠਾ ਕਰ ਲਿਆ ਹੈ
ਹੋਏ ਅਕੇਲੇ ਗਾਟੈ ਧਰਮ
ਮਨੁੱਖ ਜਦੋਂ ਧਨ ਹੁੰਦਾ ਮਨੁੱਖ ਇਕੱਲਾ ਜਾ ਕਰਕੇ ਦੱਸਦਾ ਨੀ ਕਿੰਨੇ ਪੈਸੇ ਨੇ ਮੇਰੇ ਕੋਲ ਮਾਇਆ ਵੱਖਰਾ ਜਾ ਕੇ ਧਰਤੀ ਚ ਨੱਪ ਦਿੰਦਾ ਜਾਂ ਸ਼ਾਹੂਕਾਰ ਨੂੰ ਜਾ ਕੇ ਜਮਾਂ ਕਰਾਉਂਦਾ ਜਾਂ ਬੈਂਕ ਦੇ ਵਿੱਚ ਇਹ ਤਰੀਕੇ ਨਾਲ ਕਰਦਾ ਹੈ
ਨਿਸਚਨ ਵਸਿਓ ਰਹਿਤ ਸੋ ਉਰਮ
ਉਹ ਹਿਰਦੇ ਦੇ ਵਿੱਚ ਮਨੁੱਖ ਦੇ ਰਾਤ ਦਿਨ ਇਹ ਮਾਇਆ ਵਸਤੀ ਰਹਿੰਦੀ ਹੈ
ਕੌਣ ਰੀਤ ਕਰ ਇਹਨੇ ਸਕੇਲੇ
ਇਹ ਜਿਹੜੀ ਮਾਇਆ ਇਹਨੇ ਕਿਵੇਂ ਇਕੱਠੀ ਕੀਤੀ ਹੈ ਕਿਉਂਕਿ ਮਨੁੱਖ ਲੁਕੋ ਕੇ ਰੱਖਦਾ ਇਹਨੇ ਕਿਵੇਂ ਇਕੱਠ ਕਰ ਲਈ ਹੈ
ਆਵਤ ਜਾਤੀ ਹੋ ਤਬਹਿਲੇ
ਉਹ ਆਉਂਦਿਆਂ ਜਾਂਦਾ ਇਸ ਤਰੀਕੇ ਨਾਲ ਇਕੱਠੀ ਕੀਤੀ ਹੈ ਕਿਵੇਂ ਸਹੇਲੀ ਇਕੱਠੀ ਕੀਤੀ ਹੈ
ਆਵਤ ਜਾਤੀ ਹੋ ਤਬਹਿਲੇ
ਇਸ ਪ੍ਰਕਾਰ ਆਉਂਦੀ ਜਦੋਂ ਮਾਇਆ ਉਦੋਂ ਵੀ ਦੁੱਖ ਦਿੰਦੀ ਕਿਉਂਕਿ ਕਈ ਯਤਨ ਕਰਦਾ ਮਨੁੱਖ ਮਾਇਆ ਨੂੰ ਇਕੱਠਿਆ ਕਰਨ ਦੇ ਵਾਸਤੇ ਸੋ ਜਦੋਂ ਜਾਂਦੀ ਹੈ ਉਦੋਂ ਵੀ ਦੁੱਖ ਦਿੰਦੀ ਦੋ ਸਮੇਂ ਦੁੱਖਦਾਈ ਹੈ
ਸਭ ਦਰਬਾਨਨ ਬੈਨ ਵਖਾਨਾ
ਉਹ ਜਿਹੜੇ ਦਰਬਾਨ ਸਨ ਖੜੇ ਹੋਏ ਸਨ ਬਾਹਰ ਉਹਨਾਂ ਨੇ ਬਚਨ ਕੀਤੇ ਹਨ
ਸੁਣੋ ਬਾਤ ਦਰਵੇਸ਼ ਮਹਾਨਾ
ਲਗੇ ਸੰਤੋ ਮਹਾਂਪੁਰਸ਼ੋ ਬਚਨ ਸੁਣੋ ਆਪ ਜੀ
ਇੱਕ ਸਮੇਂ ਕਾਰੂ ਜੋਰ ਆਏ
ਇੱਕ ਸਮੇਂ ਜਿਹੜਾ ਕਾਰੂ ਬਾਦਸ਼ਾਹ ਉਸਨੇ
ਨਿਜ ਵਜ਼ੀਰ ਸਭ ਦੀਨ ਬੁਲਾਏ
ਸਾਰੇ ਆਪਣੇ ਵਜ਼ੀਰਾਂ ਨੂੰ ਇਕੱਠੇ ਕਰਕੇ ਆਪਣੇ ਪਾਸ ਬੁਲਾਇਆ ਹੈ
ਪੂਜਨ ਕੀਨੇ ਬਚਨ ਕਠੋਰ
ਉਹਨਾਂ ਨੂੰ ਬਿਠਾ ਕਰਕੇ ਬੜੀ ਸਖਤੀ ਦੇ ਨਾਲ ਬਚਨ ਪੁੱਛੇ ਹਨ
ਹੈ ਕੇ ਨਹੀਂ ਤਨ ਹੋਰ ਠੋਰ
ਡਰਾ ਕੇ ਅੱਖਾਂ ਕੱਢ ਕੇ ਕਹਿਣ ਲੱਗਾ ਵੀ ਤਨ ਹੋਰ ਹੈ ਜਾਂ ਮੁੱਕ ਗਿਆ ਹੈ
ਮੋਰ ਬਿਲਾਇਤ ਮੈਂ ਕਿਤ ਬਾਚੂ
ਮੇਰੇ ਦੇਸ਼ ਦੇ ਵਿੱਚ ਰੋਮ ਦੇ ਦੇਸ਼ ਵਿੱਚ ਕਿਤੇ ਧਨ ਬਚਿਆ ਤਾਂ ਨਹੀਂ ਹੈ
ਦਿਓ ਬਤਾਏ ਬੈਣ ਕਹੇ ਸੱਚ
ਉਹ ਕਹਿਣ ਲੱਗਾ ਸੱਚ ਦੱਸ ਦਿਓ ਮੈਨੂੰ ਸੱਚੀ ਗੱਲ ਦੱਸੋ ਵੀ ਧਨ ਕਿਸੇ ਕੋਲ ਬਚਿਆ ਵੀ ਹੈ ਕਿ ਜੇ ਜਾਂ ਨਹੀਂ ਹੈ
ਦੋਹਰਾ ਸੁਣ ਵਜ਼ੀਰ ਡਰ ਅਰਜ ਕੀਏ
ਸੁਣ ਕਰਕੇ ਵਜ਼ੀਰ ਜਿਹੜੇ ਮੰਤਰੀ ਸਨ ਬਹੁਤ ਡਰ ਗਏ ਤੇ ਕਹਿਣ ਲੱਗੇ ਹਨ
ਕਹੋ ਰਾਜਸਥਾਨ ਨਾ ਹੈ
ਕਹਿਣ ਲੱਗੇ ਰਾਜਨ ਕਿਸੇ ਦੇ ਕੋਲ ਇੱਕ ਰੁਪਇਆ ਵੀ ਨਹੀਂ ਬਚਿਆ ਹੈ
ਦਰਦ ਮੇਘ ਜਲਹੀਨ ਜਿਉਂ
ਇਸ ਪ੍ਰਕਾਰ ਗੁਰੂ ਪਿਆਰੇ ਜਿਸ ਤਰ੍ਹਾਂ ਮੇਘ ਜਲਹੀਨ ਜਿਉਂ ਜਿਵੇਂ ਬੱਦਲ ਪਾਣੀ ਤੋਂ ਬਿਨਾਂ ਹੋ ਜਾਂਦੇ ਹਨ
ਜਿਉਂ ਲੱਖ ਦੇਸ਼ਨ ਮਾਹੇ
ਇਸ ਤਰ੍ਹਾਂ ਆਪਣਾ ਦੇਸ਼ ਜਾਣ ਲੈਣਾ ਕਰ ਵੀ ਤੇਰਾ ਦੇਸ਼ ਕਿਉਂ ਮਾਇਆ ਤੋਂ ਬਿਨਾਂ ਹੋ ਗਿਆ ਮਾਇਆ ਸਾਰੀ ਕਮਜ਼ੋਰ ਹੈ ਲੋਕਾਂ ਪਾਸੋਂ
ਚੌਪਈ ਏਕ ਰਾਜਸਪਾਨ ਸਗਰੇ ਦੇਸ਼ਾ
ਸਾਰੇ ਦੇਸ਼ ਦੇ ਵਿੱਚ ਇੱਕ ਰੁਪਇਆ
ਬੁਝੋ ਪਾਏ ਨਾ ਕਹੋ ਨਰੇਸ਼ਾ
ਇਹ ਰਾਜਨ ਰੱਬੀਏ ਤਾਂ ਇੱਕ ਰੁਪਇਆ ਵੀ ਕਿਸੇ ਪਾਸੋਂ ਸਾਨੂੰ ਨਹੀਂ ਮਿਲੇਗਾ
ਸੁਣ ਕਾਰੂ ਨਜ ਸੁਤਾ ਬੁਲਾਏ
ਇਸ ਤਰ੍ਹਾਂ ਵਜ਼ੀਰਾਂ ਦੇ ਪਾਸੋਂ ਸੁਣ ਕਰਕੇ ਜਿਹੜਾ ਕਾਰੂ ਬਾਦਸ਼ਾਹ ਸੀ ਉਹਨੇ ਆਪਣੀ ਪੁੱਤਰੀ ਉਹਨੇ ਆਪਣੀ ਲੜਕੀ ਬੁਲਾਈ ਹੈ
ਕਹੋ ਇਸੀ ਕੋ ਵੇਚੋ ਜਾਏ
ਵਜ਼ੀਰਾਂ ਨੂੰ ਕਾਰੂ ਬਾਦਸ਼ਾਹ ਕਹਿਣ ਲੱਗਾ ਕਿ ਇਹ ਮੇਰੀ ਕੁੜੀ ਹੈ ਤੇ ਇਹਨੂੰ ਤੁਸੀਂ ਲੈ ਜਾਓ ਬਾਹਰ ਪਿੰਡ ਜਾਂ ਨਗਰ ਦੇ ਵਿੱਚ ਬਾਜ਼ਾਰ ਦੇ ਵਿੱਚ ਜਾ ਕੇ ਇਹਨੂੰ ਵੇਚ ਦਿਓ
ਇੱਕ ਰਜਪਣ ਜੋ ਨਰ ਦੇਵੇ
ਜਿਹੜਾ ਮਨੁੱਖ ਇੱਕ ਰੁਪਈਆ ਮੇਰੀ ਲੜਕੀ ਦਾ ਦੇ ਦੇਵੇਗਾ
ਤੂੰ ਪਾਤਸ਼ਾਹ ਸੁੱਤਾ ਕੀ ਲੇਵੇ
ਤੋ ਜਾ ਕਰਕੇ ਕਹਿਣਾ ਕਰੋ ਕਿ ਰਾਜੇ ਦੀ ਲੜਕੀ ਅਸੀਂ ਵੇਚਣ ਵਾਸਤੇ ਲਿਆਂਦੀ ਹੈ ਇੱਕ ਰੁਪਈਆ ਕੋਈ ਦੇ ਦੇਵੇ ਤੇ ਰਾਜੇ ਦੀ ਲੜਕੀ ਖਰੀਦ ਲਵੇ ਇਸ ਤਰੀਕੇ ਨਾਲ ਇਹਨੇ ਕੀਤਾ ਹੈ
ਅਸਕਾ ਠੰਡੀ ਕੀਨ ਬਾਜ਼ਾਰ
ਇਸ ਤਰ੍ਹਾਂ ਕਹਿ ਕਰਕੇ ਰਾਜੇ ਨੇ ਆਪਣੀ ਲੜਕੀ ਉਸ ਬਾਜ਼ਾਰ ਦੇ ਵਿੱਚ ਖੜੀ ਕਰ ਦਿੱਤੀ ਹੈ ਜਿੱਥੇ ਵੇਚਦੇ ਹਨ
ਚੰਦ ਬਦਨ ਜਿਹੇ ਲੋਚਨ ਚਾਰੋ
ਜਿਹਦਾ ਚੰਦਰਮਾ ਵਰਗਾ ਮੁਖੜਾ ਹੈ ਜਿਹਦੇ ਨੇਤਰ ਬੜੇ ਸੁੰਦਰ ਹਨ
14 ਸਾਲ ਬਾਲ ਇੱਕ ਆਯੋ
ਉਸ ਵਕਤ 16 ਸਾਲਾਂ ਦਾ ਇੱਕ ਨੌਜਵਾਨ ਲੜਕਾ ਆਇਆ ਹੈ
ਵਿਅਕਤ ਰੂਪ ਮੰਨ ਰਹੇ ਲੁਭਾਏ
ਲੜਕੀ ਦੇ ਬੰਦੇ ਵੇਖ ਕਰਕੇ ਲੁਭਾਏਮਾਨ ਹੋ ਗਿਆ ਚਿੱਤ ਉਹਦਾ ਮੋਹਿਤ ਹੋ ਗਿਆ ਹੈ
ਮਾਤ ਸਮੀਪ ਗਏ ਤਬ ਧਾਰੋ
16 ਸਾਲਾਂ ਦਾ ਨੌਜਵਾਨ ਆਪਣੀ ਮਾਤਾ ਦੇ ਕੋਲ ਦੌੜ ਕੇ ਗਿਆ ਹੈ
ਵਹ ਆਸਰ ਆਸ ਬਚਨਿਆ ਲਾਇਓ
ਉਹ ਕਰਕੇ ਅਧੀਨਗੀ ਦੇ ਵਿੱਚ ਆ ਕੇ ਆਪਣੀ ਮਾਂ ਨੂੰ ਕਹਿਣ ਲੱਗਾ ਹੈ
ਜਨਨੀ ਏਕ ਰਾਜਪਣ ਦੀਜੈ
ਲੱਗਾ ਮਾਂ ਇੱਕ ਰੁਪਈਆ ਮੈਨੂੰ ਦੇ
ਪਾਤਸ਼ਾਹ ਕੀ ਤਨੀਆ ਲੀਜੈ
ਇਸ ਕਰਕੇ ਇੱਕ ਰੁਪਈਆ ਲੈ ਕੇ ਤੇ ਆਪਾਂ ਰਾਜੇ ਦੀ ਜਿਹੜੀ ਲੜਕੀ ਉਹ ਘਰੇ ਲੈ ਆਈਏ
ਸੁੰਦਰ ਰੂਪ ਹੈ ਜਿਸ ਕੇਰਾ
ਜਿਸਦਾ ਸਰੂਪ ਬੜਾ ਸੁੰਦਰ ਬੜੀ ਸੋਹਣੀ ਹੈ
ਤੇ ਸੌਦੇ ਮੈਂ ਲਾਭ ਘਨੇਰਾ
ਮਾਤਾ ਇਸ ਸੌਦੇ ਦੇ ਵਿੱਚ ਬੜਾ ਭਾਰੀ ਆਪਾਂ ਨੂੰ ਲਾਭ ਹੈ ਰਾਜੇ ਦੀ ਲੜਕੀ ਆਪਣੇ ਘਰੇ ਆ ਜਾਣੀ ਹੈ
ਹੁਣ ਸੌਦਾ ਏਕ ਰਾਜਪਣ ਨਾਹੀ
ਮਾਂ ਕਹਿਣ ਲੱਗੀ ਪੁੱਤਰ ਸੁਣ ਸਾਡੇ ਘਰੇ ਇੱਕ ਰੁਪਈਆ ਵੀ ਨਹੀਂ ਹੈ
ਪੂਜੋ ਸਗਰੇ ਦੇਸ਼ ਜੇ ਮਾਏ
ਸਾਰੇ ਦੇਸ਼ ਵਿੱਚ ਆਪਾਂ ਲੱਭੀਏ ਨਾ ਘਰੋਂ ਤਾਂ ਕੀ ਮਿਲਣਾ ਦੇਸ਼ ਵਿੱਚੋਂ ਨਹੀਂ ਪ੍ਰਾਪਤ ਹੋ ਸਕਦਾ
ਜੇਕਰ ਮੋਲ ਨਾ ਪਾਸ ਹਮਾਰੇ
ਇਸ ਪ੍ਰਕਾਰ ਸਾਡੇ ਪਾਸ ਨਹੀਂ ਹੈ ਮਾਇਆ
ਕਿਉਂ ਸੌਦੇ ਕੋ ਲੈਣ ਉਚਾਰੇ
ਸਾਡੇ ਪਾਸ ਮੁੱਲ ਹੀ ਨਹੀਂ ਤੇ ਆਪਾਂ ਸੌਦਾ ਕਿਵੇਂ ਲਵਾਂਗੇ ਪੈਸੇ ਕੋਲ ਹੋਣਗੇ ਤਾਂ ਹੀ ਕੋਈ ਚੀਜ਼ ਖਰੀਦਾਂਗੇ ਆਪਣੇ ਪਾਸ ਦਾ ਕੋਈ ਮੁੱਲ ਨਹੀਂ ਤੇ ਆਪਾਂ ਸੌਦਾ ਕੀ ਕਰਨਾ ਹੈ
ਸਭ ਹਟ ਗਏ ਸੋ ਬਾਲ ਵਿਸਾਲਾ
ਉਦੋਂ ਜਿਹੜਾ ਬਾਲਕ ਸੀ ਨਾ 16 ਸਾਲਾਂ ਦਾ ਨੌਜਵਾਨ ਉਹਨੇ ਬੜੀ ਜਿੱਦ ਕੀਤੀ ਹੈ
ਕਹੇ ਕਿ ਲੈ ਦੀਜੋ ਤਤਕਾਲਾ
ਕਹਿਣ ਲੱਗਾ ਮੈਨੂੰ ਨੀ ਪਤਾ ਕਿਥੋਂ ਮਰਜ਼ੀ ਇੱਕ ਰੁਪਈਆ ਮੈਨੂੰ ਲਿਆ ਕੇ ਦੇ
ਨਾ ਤੁਰ ਨਹੀਂ ਜੀਵਨਾ ਫੇਰੋ
ਨਹੀਂ ਤਾਂ ਮੇਰਾ ਜਿਉਣਾ ਨੀ ਹੋਵੇਗਾ ਮੈਂ ਮਰ ਜਾਵਾਂਗਾ
ਗਿਰੋ ਤਾਰਨ ਪਰ ਖਾਏ ਘੁਮੇਰੋ
ਇਸ ਤਰ੍ਹਾਂ ਫਿਰ ਗੁਰੂ ਪਿਆਰੋ ਜਿੱਦ ਕਰਦਾ ਹੋਇਆ ਸਰਲਾਉਂਦਾ ਹੋਇਆ ਧਰਤੀ ਤੇ ਡਿੱਗ ਪਿਆ ਉਹ ਲੜਕਾ
ਜਨਨੀ ਰੋਏ ਚਿੰਤ ਬਹੁ ਕਰ
ਇੱਕੋ ਇੱਕ ਪੁੱਤਰ ਦੀ ਬੜੀ ਚਿੰਤਾ ਕੀਤੀ ਹੈ ਰੋਣ ਲੱਗੀ ਹੈ ਕਰਲਾਉਣ ਲੱਗੀ ਹੈ
ਕਹਿ ਕਹਿ ਸੁੱਤ ਕੋ ਹਾਥ ਚਰਹੀ
ਇਸ ਪ੍ਰਕਾਰ ਆਪਣੇ ਪੁੱਤਰ ਦਾ ਹੱਥ ਫੜ ਕੇ ਉਹਦੀ ਮਾਂ ਕਹਿਣ ਲੱਗੀ ਹੈ
ਜਬ ਤਬ ਪਿਤਾ ਧਰਨ ਦਫਨਾਇਓ
ਪੁੱਤਰ ਜਦੋਂ ਤੇਰਾ ਪਿਤਾ ਜਦੋਂ ਮਰ ਗਿਆ ਸੀ ਜਦੋਂ ਉਹਨੂੰ ਅਸੀਂ ਦਫਨਾਇਆ ਸੀ ਧਰਤੀ ਵਿੱਚ
ਇੱਕ ਰਾਜਪਣ ਤੇ ਮੁੱਖ ਪਾਇਓ
ਇੱਕ ਰੁਪਈਆ ਮਰਨ ਲੱਗਿਆ ਸੀ ਉਹਦੇ ਮੂੰਹ ਵਿੱਚ ਰੱਖਿਆ ਸੀ
ਰਹਿ ਨਾ ਸਕਦ ਸੋ ਲਿਓ ਨਿਕਾਸੇ
ਨਹੀਂ ਰਹਿ ਸਕਦਾ ਜਾ ਜਾ ਕੇ ਕਬਰ ਪੱਟ ਕੇ ਤੇ ਆਪਣੇ ਪਿਤਾ ਦੇ ਮੂੰਹ ਵਿੱਚ ਇੱਕ ਰੁਪਈਆ ਕੱਢ ਲੈਣਾ ਕਰ
ਇਉਂ ਸੁਣ ਬਾਲਕ ਪਇਓ ਹੁਲਾਸੇ
ਇਸ ਤਰ੍ਹਾਂ ਜਦੋਂ ਬਾਲਕ ਨੇ ਸੁਣਿਆ ਬੜਾ ਆਨੰਦ ਪ੍ਰਾਪਤ ਹੋਇਆ ਉਸ ਨੂੰ
ਜਹਾਂ ਪਿਤਾ ਕੀ ਗੋਰ ਬਤਾਏ
ਉਹਦੀ ਮਾਤਾ ਨੇ ਦੱਸੀ ਸੀ ਉਹਦੇ ਪਿਤਾ ਦੀ ਕਬਰ ਉੱਥੇ ਚਲਾ ਗਿਆ ਹੈ
ਪੁੱਟਣ ਲੱਗਿਓ ਜਾਏ ਸੋ ਥਾਂ
ਉਹ ਥਾਂ ਜਾ ਕਰਕੇ ਪੁੱਟਣ ਲੱਗਾ ਹੈ
ਸਹਿੰਦੇ ਤਕਸ਼ਣ ਲੀਨ ਨਿਕਾਸਾ
ਨਾਲ ਉਸਨੂੰ ਇੱਕ ਰੁਪਈਆ ਉਸਨੇ ਕੱਢ ਲੈਣਾ ਕੀਤਾ ਹੈ
ਚਲੋ ਬਾਜ਼ਾਰ ਹੈ ਹਿਰਦੇ ਹੁਲਾਸਾ
ਬਾਜ਼ਾਰ ਦੇ ਵਿੱਚ ਰਾਜੇ ਦੀ ਲੜਕੀ ਖਰੀਦਣ ਦੇ ਵਾਸਤੇ ਜਾ ਰਿਹਾ ਬੜੇ ਆਨੰਦ ਦੇ ਨਾਲ
ਦੀਨ ਰਾਜਪਣ ਲੈ ਸੋ ਗਯੋ
ਉਸ ਪ੍ਰਕਾਰ ਦਿੱਤਾ ਹੋਇਆ ਇੱਕ ਰੁਪਈਆ ਲੈ ਕਰਕੇ ਉਹ ਜਿਹੜਾ ਲੜਕਾ ਸੀ ਜਾ ਰਿਹਾ ਹੈ
ਸੁਧ ਕਾਰੋ ਸੁਣ ਬਿਸਮੈ ਪਾਇਓ
ਇੱਕ ਰੁਪਈਆ ਦੇ ਕਰਕੇ ਤੇ ਕਾਰੂ ਬਾਦਸ਼ਾਹ ਦੀ ਲੜਕੀ ਖਰੀਦ ਲਈ ਹੈ ਇਸ ਤਰੀਕੇ ਨਾਲ ਜਦੋਂ ਉਹ ਕਾਰੂ ਬਾਦਸ਼ਾਹ ਨੇ ਸੁਣਿਆ ਹੈ
ਗਹਿ ਮੰਗਵਾਇਓ ਤੇ ਤਤਕਾਲਾ
ਸਿਪਾਹੀ ਭੇਜ ਕਰਕੇ ਉਸ ਲੜਕੇ ਨੂੰ ਫੜ ਕੇ ਤੇ ਆਪਣੇ ਪਾਸ ਮੰਗਵਾ ਲਿਆ ਹੈ
ਮਾਨ ਸ਼ਾਸਨਾ ਦੀਨ ਵਿਸਾਲਾ
ਕਰਕੇ ਬਹੁਤ ਭਾਰੀ ਤਾੜਨਾ ਕੀਤੀ ਹੈ ਡੰਡ ਦਿੱਤਾ ਉਸ ਨੂੰ
ਕਿਤੇ ਲਿਆਇਓ ਸੱਚ ਬਤਾਵੋ
ਇਹ ਰੁਪਈਆ ਕਿਥੋਂ ਲਿਆਇਆ ਸਾਨੂੰ ਸੱਚ ਦੱਸ ਦੇ
ਮਾਰੇ ਤੁਰਤ ਜੇ ਕੂਰ ਅਲਾ
ਝੂਠ ਬੋਲੇਗਾ ਤੁਰਤ ਛੇਤੀ ਹੀ ਤੈਨੂੰ ਮਾਰ ਦਿੱਤਾ ਜਾਵੇਗਾ ਇਸ ਤਰੀਕੇ ਦੇ ਨਾਲ ਕਾਲੂ ਬਾਦਸ਼ਾਹ ਜਿਵੇਂ ਬਾਕੀ ਪ੍ਰਸੰਗ ਆਵੇਗਾ ਮਹਾਰਾਜੇ ਨੂੰ ਕਿਵੇਂ ਉਪਦੇਸ਼ ਬਖਸ਼ਿਸ਼ ਕਰਨਗੇ ਆਪਾਂ ਕੱਲ ਨੂੰ ਸਰਵਣ ਕਰਕੇ ਲਾਇ ਪ੍ਰਾਪਤ ਕਰਾਂਗੇ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰ ਸਿਦਾਤ ਬਖਸ਼ਣੀ ਜੀ ਹੋਈਆਂ ਭੁੱਲਾਂ ਦੀਆਂ ਮਾਫੀਆਂ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ